And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਮੈਂ ਇੱਕ ਵਾਰ ਫਿਰ ਦੱਸ ਦਵਾਂ ਜੀ, ਵਾਸੂ ਕੁਮਾਰ ਜੀ ਸਿਰਫ ਅੱਜ ਵਾਸਤੇ ਛੁੱਟੀ ਦੇ ਨੇ, ਕਿਸੇ ਨਿੱਜੀ ਰੁਝੇਵੇਂ ਕਰਕੇ ਸ਼ਾਮ ਵਾਲਾ ਸ਼ੋਅ ਫਰੋਮ 7 to 9 PM ਉਹ ਕਰਨਗੇ ਅਤੇ ਕੱਲ੍ਹ ਸਵੇਰੇ ਵੀ ਉਹਨਾਂ ਨਾਲ ਗੱਲਬਾਤ ਹੋਏਗੀ। ਖਬਰਾਂ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਵੀਕੈਂਡ 'ਤੇ ਇਨਫੈਕਟ ਕੱਲ੍ਹ ਸਵੇਰੇ ਇੱਥੇ ਸਰੀ ਦੇ ਵਿੱਚ ਗੋਲੀ ਚੱਲਣ ਦੀ ਇੱਕ ਹੋਰ ਘਟਨਾ ਵਾਪਰੀ ਆ। ਇਹ ਜਿਹੜਾ ਇੰਸੀਡੈਂਟ ਵਾਪਰਿਆ ਸਾਊਥ ਸਰੀ ਦੇ ਵਿੱਚ 132 ਸਟਰੀਟ 'ਤੇ ਕ੍ਰੈਸੈਂਟ ਰੋਡ 'ਤੇ ਕੱਲ੍ਹ ਸਵੇਰੇ 3:50 'ਤੇ ਇਹ ਗੋਲੀ ਚੱਲਣ ਦੀ ਲਗਭਗ ਘਟਨਾ ਵਾਪਰੀ ਆ। ਜਿਹੜੇ ਘਰ ਨੂੰ ਟਾਰਗੇਟ ਕੀਤਾ ਗਿਆ ਉਹਦੇ ਬਾਹਰ ਅੱਗ ਵੀ ਲਗਾਈ ਗਈ, ਪਰ ਥੈਂਕਫੁਲੀ ਅੱਗ ਕਰਕੇ ਘਰ ਦਾ ਕੋਈ ਨੁਕਸਾਨ ਨਹੀਂ ਹੋਇਆ, ਘਰ ਦਾ ਇਸ ਪਾਸਿਓਂ ਬਚਾ ਰਿਹਾ। ਸਰੀ ਫਾਇਰ ਫਾਈਟਰਸ ਨੇ ਇਸ ਘਟਨਾ ਦੇ ਵਾਸਤੇ ਰਿਸਪੌਂਡ ਕੀਤਾ ਅਤੇ ਨਾਲ ਹੀ ਲੋਅਰ ਮੇਨਲੈਂਡ ਪੁਲਿਸ ਡੌਗ ਅਤੇ ਡੈਲਟਾ ਪੁਲਿਸ ਵੱਲੋਂ ਵੀ ਇਸ ਘਟਨਾ ਦੇ ਵਿੱਚ ਰਿਸਪੌਂਡ ਕੀਤਾ ਗਿਆ। ਇਹ ਦੱਸਿਆ ਗਿਆ ਕਿ ਜਦੋਂ ਇਹ ਘਟਨਾ ਵਾਪਰੀ ਕੱਲ੍ਹ ਸਵੇਰੇ ਅਤੇ ਜਿਹੜੇ ਸਰੀ ਪੁਲਿਸ ਸਰਵਿਸ ਦੇ ਆਫਿਸਰ ਸੀਗੇ ਉਹ ਇਲਾਕੇ ਦੇ ਵਿੱਚ ਆਲਰੇਡੀ ਪੈਟਰੋਲਿੰਗ ਕਰ ਰਹੇ ਸੀ। ਜਿਹੜਾ ਸਰੀ ਪੁਲਿਸ ਸਰਵਿਸ ਦਾ ਪ੍ਰੋਜੈਕਟ ਐਸ਼ੋਰੈਂਸ ਆ, ਜਿਹਦੇ ਵਿੱਚ ਪੁਲਿਸ ਦੇ ਆਫਿਸਰਸ ਵੱਲੋਂ ਜਿਹੜੇ ਕੁਝ ਸੈਂਸਿਟਿਵ ਏਰੀਆਜ਼ ਨੇ ਜਿੱਥੇ ਪੁਲਿਸ ਨੂੰ ਪਤਾ ਕਿ ਕੁਝ ਰੈਜ਼ੀਡੈਂਟਸ ਨੂੰ ਧਮਕੀ ਆਈ ਹੋਈ ਆ ਪਿਛਲੇ ਸਮੇਂ 'ਚ, ਜਾਂ ਜਿਨ੍ਹਾਂ ਨੂੰ ਪਹਿਲਾਂ ਟਾਰਗੇਟ ਕੀਤਾ ਗਿਆ ਇਹਨਾਂ ਐਕਸਟੋਰਸ਼ਨ ਸੰਬੰਧੀ ਮਾਮਲਿਆਂ 'ਚ, ਉਹਨਾਂ ਏਰੀਆਜ਼ ਦੇ ਵਿੱਚ ਪੁਲਿਸ ਵੱਲੋਂ ਆਲਰੇਡੀ ਪ੍ਰੋਐਕਟਿਵਲੀ ਗਸ਼ਤ ਕੀਤੀ ਜਾਂਦੀ ਆ। ਅਤੇ ਪੁਲਿਸ ਦਾ ਕਹਿਣਾ ਵੀ ਪੁਲਿਸ ਆਫਿਸਰਸ ਉੱਥੇ ਆਲਰੇਡੀ ਮੌਜੂਦ ਸੀਗੇ। ਜਿਹੜੀ ਰੇਂਜ ਰੋਵਰ ਦੇ ਵਿੱਚ 3 ਬੰਦੇ ਸੀਗੇ, ਇਹ 3 ਐਕਚੁਅਲੀ ਪੁਲਿਸ ਨੇ ਅਰੈਸਟ ਕੀਤਾ 3 ਜਣਿਆਂ ਨੂੰ। ਅਰੈਸਟ ਕੀਤੇ ਜਾਣ ਦੀ ਕਹਾਣੀ ਵੀ ਬੜੀ ਆਪਣੇ ਆਪ ਦੇ ਵਿੱਚ ਬੜੀ ਫਿਲਮੀ ਜਿਹੀ ਆ। ਇਹ ਜਿਹੜੀ ਗੱਡੀ ਦੇ ਵਿੱਚ ਸਵਾਰ ਸੀਗੇ, ਗੱਡੀ ਨੂੰ ਉੱਥੋਂ ਅਬੈਂਡਨ ਕਰਕੇ ਭੱਜ ਨਿਕਲੇ ਔਨ ਫੁੱਟ। ਫਿਰ ਪੁਲਿਸ ਨੇ ਇੱਕ ਰਾਈਡ ਹੇਲਿੰਗ ਵਾਲੀ ਗੱਡੀ ਰੋਕੀ, ਸੇਫਲੀ ਸਟੋਪ ਕਰ ਲਈ ਗਈ ਉਹ ਗੱਡੀ, ਉਹਦੇ ਵਿੱਚੋਂ 3 ਜਣਿਆਂ ਨੂੰ ਅਰੈਸਟ ਕੀਤਾ ਗਿਆ। ਹੁਣ ਪੁਲਿਸ ਵਾਸਤੇ ਸਮੱਸਿਆ ਇਹ ਬਣੀ ਹੋਈ ਹੈ ਇਹ ਡਿਟਰਮਿਨ ਕਰਨਾ, ਇਹ ਪਤਾ ਕਰਨਾ ਕਿ ਕੀ ਜਿਹੜੇ 3 ਬੰਦੇ ਅਰੈਸਟ ਕੀਤੇ ਗਏ ਨੇ, ਕੀ ਇਹ ਉਹੀ 3 ਨੇ ਜਿਨ੍ਹਾਂ ਨੇ ਕਿ ਗੋਲੀ ਚੱਲਣ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ, ਕਿਉਂਕਿ ਇਹਨਾਂ ਦੇ ਕੋਲੋਂ ਕੋਈ ਵੈਪਨ ਨਹੀਂ ਮਿਲਿਆ। ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜੀਆਂ ਕੁਝ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ, ਇੱਕ ਨਾ ਲੜੀ ਦੇਖਿਓ, ਪਿਛਲੇ ਸੋਮਵਾਰ ਇੱਕ ਗੋਲੀ ਚੱਲੀ ਸੀ ਇੱਥੇ ਸਰੀ ਦੇ ਵਿੱਚ, ਉਹ ਵੀ 3:50 'ਤੇ ਗੋਲੀ ਚੱਲੀ ਸੀ ਜਦੋਂ 2 ਜਣਿਆਂ ਨੂੰ ਪੁਲਿਸ ਨੇ ਨਾਲ ਦੀ ਨਾਲ ਫੜ ਲਿਆ ਸੀ। ਉਹਨਾਂ ਦੇ ਕੋਲ ਲੋਡਿਡ ਬੰਦੂਕ ਮਿਲੀ ਸੀ। ਇਹ ਉਹੀ 2 ਜਣੇ ਨੇ ਜਿਨ੍ਹਾਂ ਦੀਆਂ ਪਿਛਲੇ ਹਫ਼ਤੇ ਪੁਲਿਸ ਨੇ ਤਸਵੀਰਾਂ ਵੀ ਜਾਰੀ ਕੀਤੀਆਂ ਨੇ। ਫਿਰ ਪਿਛਲੇ ਹਫ਼ਤੇ 120 ਸਟਰੀਟ 'ਤੇ 81 ਐਵਨਿਊ 'ਤੇ ਇੱਕ ਸਟੋਰ 'ਤੇ ਗੋਲੀ ਚੱਲੀ, ਉਹ ਵੀ ਸਵੇਰੇ 3:50 'ਤੇ ਚੱਲੀ ਸੀ। ਉਸ ਮਾਮਲੇ ਦੇ ਵਿੱਚ ਹਜੇ ਹਾਲ ਦੀ ਘੜੀ ਕਿਸੇ ਨੂੰ ਅਰੈਸਟ ਕੀਤੇ ਜਾਣ ਦੀ ਕੋਈ ਖਬਰ ਨਹੀਂ ਆ। ਆ ਜਿਹੜੀ ਕੱਲ੍ਹ ਗੋਲੀ ਚੱਲੀ ਆ ਇਹ ਵੀ 3:50 'ਤੇ ਹੀ ਚੱਲੀ ਆ। ਇਹ ਹੁਣ ਇਤਫਾਕ ਹੈ ਜਾਂ ਇਹ ਕੋਈ ਪਤਾ ਨਹੀਂ, ਚਲੋ ਹੈ ਨਾ, ਆਈ ਡੋਂਟ ਵਾਂਟ ਟੂ ਕੋਈ ਮੈਂ ਫਾਲਤੂ ਦਾ ਕੰਕਲੂਜਨ ਨਹੀਂ ਕਰਨਾ ਚਾਹੁੰਦਾ ਇਹ 'ਚੋਂ, ਪਰ ਆ 3:50 'ਤੇ ਸਵੇਰੇ ਗੋਲੀ ਚੱਲਣ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ। ਕੱਲ੍ਹ ਵੀ ਪੁਲਿਸ ਇਲਾਕੇ ਦੇ ਵਿੱਚ ਮੌਜੂਦ ਸੀ, ਚਲੋ ਪੁਲਿਸ ਦੀ ਜਿਹੜੀ ਉਹ ਮੁਸਤੈਦੀ ਆ ਉਹਦੇ ਕਰਕੇ 3 ਬੰਦੇ ਫੜੇ ਤਾਂ ਗਏ, ਪਰ ਕੀ ਉਹਨਾਂ ਦੇ ਉੱਪਰ ਚਾਰਜਿਸ ਲੱਗ ਸਕਣਗੇ, ਕੀ ਕੋਈ ਅਜਿਹਾ ਐਵੀਡੈਂਸ ਮਿਲੇਗਾ ਜਿਹਦੇ ਨਾਲ ਕਿ ਉਹਨਾਂ 3 ਨੂੰ ਚਾਰਜ ਕੀਤਾ ਜਾ ਸਕੇ, ਕਿਉਂਕਿ ਜੇ ਚਾਰਜਿਸ ਨਹੀਂ ਲੱਗਦੇ ਤਾਂ 24 ਘੰਟੇ ਤੋਂ ਵੱਧ ਪੁਲਿਸ ਉਹਨਾਂ ਨੂੰ ਹਿਰਾਸਤ ਦੇ ਵਿੱਚ ਰੱਖ ਨਹੀਂ ਸਕਦੀ। ਸੋ ਅੱਜ ਇਸ ਗੱਲ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ 3 ਜਣੇ ਕੱਲ੍ਹ ਫੜੇ ਨੇ ਉਹਨਾਂ ਦੇ ਖਿਲਾਫ਼ ਪੁਲਿਸ ਨੂੰ ਕੋਈ ਪੁਖਤਾ ਸਬੂਤ ਮਿਲਿਆ ਕਿ ਨਹੀਂ। ਸਵਾਲ ਅਜਿਹੇ ਵੀ ਉੱਠੇ ਕਿ ਇਹ ਜਿਹੜੇ ਸਸਪੈਕਟਸ ਨੇ ਕੀ ਪੁਲਿਸ ਇਹਨਾਂ ਦੇ ਉੱਪਰ ਨਜ਼ਰ ਰੱਖ ਰਹੀ ਸੀ, ਕਿਉਂਕਿ ਪੁਲਿਸ ਦਾ ਇਹ ਕਹਿਣਾ ਕਿ ਸਾਡੇ ਜਿਹੜੇ ਅਫਸਰ ਸੀ ਸਰੀ ਪੁਲਿਸ ਦਾ ਕਹਿਣਾ ਕਿ ਦੇ ਵਰ ਇਨ ਦਾ ਰਾਈਟ ਪਲੇਸ ਐਟ ਦਾ ਰਾਈਟ ਟਾਈਮ। ਦੇਖੋ ਚੰਗੀ ਗੱਲ ਇਹ ਆ, ਪੁਲਿਸ ਦਾ ਮੌਕੇ 'ਤੇ ਉੱਥੇ ਆਲੇ ਦੁਆਲੇ ਇਲਾਕੇ ਦੇ ਵਿੱਚ ਮੌਜੂਦ ਹੋਣਾ, ਸਸਪੈਕਟਸ ਨੂੰ ਰਾਊਂਡ ਅਪ ਕਰ ਲੈਣਾ, ਹਾਲਾਂਕਿ ਕੀ ਉਹਨਾਂ ਦੇ ਖਿਲਾਫ਼ ਕੋਈ ਸਬੂਤ ਮਿਲਦੇ ਨੇ, ਚਾਰਜਿਸ ਲੱਗਦੇ ਨੇ, ਇਹ ਹਜੇ ਦੈਟ ਰਿਮੇਨਸ ਟੂ ਬੀ ਸੀਨ। ਪਰ ਇਹਦੇ ਵਿੱਚ ਕੋਈ ਦੋਰਾਵਾਂ ਨਹੀਂ ਕਿ ਜਿਹੜੀ ਉਹ ਇਫੈਕਟਿਵਨੈਸ ਦੇ ਸਵਾਲ ਉੱਠਦੇ ਨੇ ਕਿ ਸਾਡੀ ਪੁਲਿਸ ਕਿੰਨੀ ਕੁ ਇਫੈਕਟਿਵ ਆ, ਪਿਛਲੇ ਦਿਨਾਂ ਦੇ ਵਿੱਚ ਐਟਲੀਸਟ ਪੁਲਿਸ ਦੀ ਜਿਹੜੀ ਉਹ ਐਕਟੀਵਿਟੀ ਆ ਉਹਦੇ ਉਹ ਥੋੜ੍ਹੀ ਜਿਹੀ ਇੱਕ ਹੌਸਲਾ ਵਧਾਉਣ ਵਾਲੀ ਇਹ ਸਾਰੀ ਕਾਰਵਾਈ ਆ। ਜਿਹੜਾ ਪ੍ਰੋਜੈਕਟ ਅਸ਼ੋਰੈਂਸ ਆ, ਜੇ ਸੱਚਮੁੱਚ ਇਹਦੇ ਨਾਲ ਸਟ੍ਰੈਟੇਜਿਕਲੀ ਉਹਨਾਂ ਏਰੀਆਜ਼ ਨੂੰ ਟਾਰਗੇਟ ਕੀਤਾ ਜਾ ਰਿਹਾ, ਉਹਨਾਂ ਏਰੀਆਜ਼ ਦੇ ਉੱਪਰ ਜ਼ਿਆਦਾ ਨਜ਼ਰ ਰੱਖੀ ਜਾ ਰਹੀ ਹੈ ਜਿੱਥੇ ਗੜਬੜ ਹੋਣ ਦੇ ਆਸਾਰ ਵੱਧ ਨੇ, ਅਤੇ ਉਹਦੇ ਕਰਕੇ ਪੁਲਿਸ ਨੂੰ ਕੁਝ ਅਜਿਹੀ ਕਾਮਯਾਬੀ ਮਿਲ ਰਹੀ ਹੈ, ਦੈਟਸ ਅ ਵੈਰੀ ਗੁੱਡ ਥਿੰਗ। ਪਰ ਜਿਹੜੇ ਹੁਣ ਇਹ ਸਸਪੈਕਟਸ ਅਰੈਸਟ ਹੋਏ ਨੇ, ਜੇ ਇਹ ਸੱਚਮੁੱਚ ਉਸ ਘਟਨਾ ਦੇ ਵਿੱਚ ਇਨਵੋਲਵ ਸੀਗੇ 3 ਜਣੇ, ਤਾਂ ਫਿਰ ਇਹ ਵੀ ਦੇਖਣਾ ਹੋਏਗਾ ਕਿ ਪੁਲਿਸ ਨੂੰ ਜਿਹੜਾ ਬਣਦਾ ਸਬੂਤ ਹੈ ਉਹ ਮਿਲ ਸਕੇ। ਇਹ ਕਈਆਂ ਦੇ ਵੱਲੋਂ ਸਵਾਲ ਇਹ ਵੀ ਚੁੱਕਿਆ ਜਾਂਦਾ ਕਿ ਹੁਣ ਜੇ ਉਹ ਤਿੰਨ ਜਾਣੇ ਸਸਪੈਕਟ ਨੇ ਅਤੇ ਪੁਲਿਸ ਨੂੰ ਹੋ ਸਕਦਾ ਇਨਵੈਸਟੀਗੇਸ਼ਨ ਦੇ ਵਿੱਚ ਮਦਦ ਮਿਲੇ ਜੇ ਉਹਨਾਂ ਦੀਆਂ ਤਸਵੀਰਾਂ ਜਾਂ ਨਾਮ ਪਹਿਲਾਂ ਜਾਰੀ ਕਰ ਦਿੱਤੇ ਜਾਣ, ਪਰ ਜਿਹੜਾ ਸਾਡਾ ਇਸ ਵੇਲੇ ਦਾ ਕਾਨੂੰਨ ਆ ਉਹ ਅਜਿਹਾ ਪ੍ਰੋਵੀਜ਼ਨ ਨਹੀਂ ਪ੍ਰਦਾਨ ਕਰਦਾ। ਕਾਨੂੰਨ ਤਾਂ ਇਹ ਕਹਿੰਦਾ ਯੂ ਆਰ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ, ਹਾਲਾਂਕਿ ਉਹਨੂੰ ਵੀ ਕਈ ਵਾਰੀ ਕਿਸ ਤਰ੍ਹਾਂ ਲਾਗੂ ਕੀਤਾ ਜਾਂਦਾ ਉਹ ਵੀ ਇੱਕ ਬਹਿਸ ਦਾ ਵਿਸ਼ਾ ਹੈ, ਦੈਟਸ ਫੋਰ ਅਨਦਰ ਡੇ। ਪਰ ਜਿਹੜੇ ਆਹ ਤਿੰਨ ਬੰਦੇ ਜੇ ਸੱਚਮੁੱਚ ਇਹਨਾਂ ਨੇ ਹੀ ਉਸ ਕਾਰਵਾਈ ਨੂੰ ਅੰਜਾਮ ਦਿੱਤਾ ਤਾਂ ਫਿਰ ਦੇਖਣ ਵਾਲੀ ਗੱਲ ਇਹ ਹੋਣੀ ਹੈ ਕਿ ਕੁਝ ਅਜਿਹੇ ਸਬੂਤ ਵੀ ਪੁਲਿਸ ਦੇ ਹੱਥ ਲੱਗਦੇ ਨੇ ਕਿ ਨਹੀਂ, ਕਿਉਂਕਿ ਇਹ ਗੱਲ ਤਾਂ ਚੇਤੇ ਰੱਖਣੀ ਜ਼ਰੂਰੀ ਆ। ਜੇ ਤੁਸੀਂ ਇਹ ਸੋਚਦੇ ਹੋ, ਕਈ ਜਾਣਿਆਂ ਕਈਆਂ ਦੇ ਮਨ 'ਚ ਇਹ ਹੋਣਾ ਵੀ ਪਿਛਲੇ ਹਫ਼ਤੇ ਵੀ ਤਾਂ ਇੱਦਾਂ ਹੀ ਗੋਲੀ ਚਲਾਉਣ ਤੋਂ ਬਾਅਦ ਦੋ ਬੰਦਿਆਂ ਨੂੰ ਫੜ ਲਿਆ ਸੀ ਅਤੇ ਉਹਨਾਂ ਦੀਆਂ ਤਸਵੀਰਾਂ ਜਾਰੀ ਹੋਈਆਂ, ਉਹਨਾਂ ਨੂੰ ਫੜਿਆ ਇਸ ਕਰਕੇ ਸੀ ਕਿਉਂਕਿ ਉਹਨਾਂ ਦੇ ਕੋਲੋਂ ਗੱਡੀ ਦੇ ਵਿੱਚ ਇੱਕ ਲੋਡਿਡ ਵੈਪਨ ਮਿਲ ਗਿਆ ਸੀ। ਇਹਨਾਂ ਤਿੰਨਾਂ ਸ਼ੱਕੀਆਂ ਦੇ ਕੋਲੋਂ ਕੋਈ ਵੈਪਨ ਬਰਾਮਦ ਨਹੀਂ ਹੋਇਆ ਹੈ। ਸੋ ਕੱਲ੍ਹ ਵਾਲੀ ਸ਼ੂਟਿੰਗ ਨਾਲ ਇਹਨਾਂ ਤਿੰਨਾਂ ਨੂੰ ਕਿਵੇਂ ਲਿੰਕ ਕੀਤਾ ਜਾ ਸਕਦਾ ਹੈ ਇਫ ਦੇ ਆਰ ਇਨ ਫੈਕਟ ਇਨ ਡੀਡ ਦ ਸ਼ੂਟਰਸ, ਉਹ ਦੇਖਣਾ ਹੋਏਗਾ। ਇਹਨਾਂ ਤਿੰਨਾਂ ਨੂੰ ਕੱਲ੍ਹ ਪੁਲਿਸ ਨੇ 140 ਅਤੇ 28 ਐਵਨਿਊ ਲਾਗਿਓਂ ਰਾਈਡ ਸ਼ੇਅਰ ਵਾਲੀ ਗੱਡੀ 'ਚੋਂ ਅਰੈਸਟ ਕੀਤਾ ਅਤੇ ਮੰਨਿਆ ਜਾ ਰਿਹਾ ਵੀ ਇਹ ਜਿਹੜਾ ਮਾਮਲਾ ਹੈ ਐਕਸਟੋਰਸ਼ਨ ਨਾਲ ਰਿਲੇਟਡ ਆ। ਘਰ ਦੇ ਬਾਹਰ ਜਿਹੜੀ ਅੱਗ ਲਗਾਈ ਗਈ ਸੀ ਥੈਂਕਫੁਲੀ ਉਹਦੇ ਕਰਕੇ ਤਾਂ ਨੁਕਸਾਨ ਨਹੀਂ ਹੋਇਆ, ਪਰ ਜਿਹੜੀਆਂ ਗੋਲੀਆਂ ਘਰ ਦੇ ਉੱਪਰ ਦਾਗੀਆਂ ਗਈਆਂ ਸੀ ਉਹਦੇ ਕਰਕੇ ਬੁਲੇਟਸ ਕਰਕੇ ਘਰ ਦਾ ਨੁਕਸਾਨ ਥੋੜ੍ਹਾ ਜਿਹਾ ਜ਼ਰੂਰ ਹੋਇਆ। ਜਦੋਂ ਕੱਲ੍ਹ ਸਵੇਰੇ ਅਰਾਊਂਡ 3:50 AM ਇਸ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਉਦੋਂ ਘਰ ਦੇ ਅੰਦਰ ਘਰ ਦੇ ਜੀ ਮੌਜੂਦ ਸੀਗੇ, ਦੇ ਵਰ ਇਨਸਾਈਡ ਦਾ ਹਾਊਸ। ਥੈਂਕਫੁਲੀ ਕਿਸੇ ਦੇ ਕੋਈ ਸੱਟ ਲੱਗਣ ਦੀ ਖਬਰ ਨਹੀਂ ਹੈ। ਸੋ ਇਹਦੇ ਬਾਰੇ, ਇਸ ਪਰਟੀਕੁਲਰ ਕੇਸ ਬਾਰੇ, ਇੰਸੀਡੈਂਟ ਬਾਰੇ ਜਿਹੜੀ ਹੋਰ ਜਾਣਕਾਰੀ ਹੈ, ਦੈਟ ਇਜ਼ ਅਵੇਟਿਡ। ਕੱਲ੍ਹ ਇੱਥੇ ਸਰੀ ਦੇ ਬੇਅਰ ਕ੍ਰੀਕ ਪਾਰਕ ਦੇ ਵਿੱਚ ਇੱਕ ਐਂਟੀ ਐਕਸਟੋਰਸ਼ਨ ਰੈਲੀ ਦਾ ਵੀ ਆਯੋਜਨ ਕੀਤਾ ਗਿਆ ਸੀ। ਐਕਸਟੋਰਸ਼ਨ ਫਰੀ ਸਰੀ, ਸਰੀ ਯੂਨਾਈਟਿਡ ਅਗੇਂਸਟ ਐਕਸਟੋਰਸ਼ਨ, ਅਜਿਹੇ ਸਾਈਨ ਬੋਰਡਸ ਲਏ ਫੜੀ ਜਿਹੜੇ ਕੁਝ ਉੱਥੇ ਮੁਜ਼ਾਹਰਾਕਾਰੀ ਸਨ ਉਹ ਮੌਜੂਦ ਸੀਗੇ। ਦੇਖੋ ਜਿਹੜਾ ਇਹ ਗਰੁੱਪ ਵੱਲੋਂ, ਜਿਨ੍ਹਾਂ ਵੱਲੋਂ ਇਹ ਕੱਲ੍ਹ ਦੀ ਰੈਲੀ ਕੀਤੀ ਗਈ ਸੀ, ਇਹਨਾਂ ਦੀਆਂ ਡਿਮਾਂਡਸ ਤਾਂ ਇਹ ਨੇ ਕਿ ਇੱਕ ਤਾਂ ਕੈਸਲ ਲਾਅ ਲਾਗੂ ਕੀਤਾ ਜਾਵੇ ਜਿਵੇਂ ਅਮਰੀਕਾ ਦੇ ਵਿੱਚ ਆ, ਕਿ ਜੇ ਕੋਈ ਤੁਹਾਡੇ ਉੱਪਰ ਹਮਲਾ ਕਰਨ ਤੁਹਾਡੀ ਪ੍ਰੋਪਰਟੀ 'ਤੇ ਆਉਂਦਾ ਅਤੇ ਫਿਰ ਤੁਸੀਂ ਜੇ ਉਸ ਬੰਦੇ ਦਾ ਖਿਲਾਫ਼ ਕੋਈ ਕਾਰਵਾਈ ਕਰਕੇ ਉਹਦਾ ਜੇ ਨੁਕਸਾਨ ਵੀ ਕਰ ਦਿੰਦੇ ਹੋ ਤਾਂ ਫਿਰ ਤੁਹਾਡੇ ਉੱਪਰ ਕੋਈ ਕੇਸ ਨਹੀਂ ਚੱਲੇਗਾ। ਕੈਨੇਡਾ ਦੇ ਵਿੱਚ ਇਸ ਵੇਲੇ ਜਿਹੜਾ ਸੈਲਫ ਡਿਫੈਂਸ ਦਾ ਕਾਨੂੰਨ ਆ ਉਹ ਤਾਂ ਹੈਗਾ ਵੀ ਰੀਜ਼ਨੇਬਲ ਫੋਰਸ ਤੁਸੀਂ ਵਰਤ ਸਕਦੇ ਹੋ। ਪਿਛਲੇ ਦਿਨਾਂ 'ਚ ਅਸੀਂ ਇਹਦੇ ਬਾਰੇ ਕਾਫ਼ੀ ਗੱਲ ਵੀ ਕੀਤੀ ਆ ਕਿ ਰੀਜ਼ਨੇਬਲ ਫੋਰਸ ਨੂੰ ਡਿਫਾਈਨ ਕਿਵੇਂ ਕਰਨਾ, ਕਿ ਜੇ ਕਿਸੇ ਨੇ ਸੋਟੀ ਮਾਰੀ ਉਹਨੂੰ ਤੁਸੀਂ ਵਾਪਸ ਸੋਟੀ ਮਾਰੀ, ਫਿਰ ਇਹ ਵੀ ਦੇਖਿਆ ਜਾਣਾ ਵੀ ਉਹਨੇ ਤਾਂ ਇੰਨੀ ਜ਼ੋਰ ਕੇ ਸੋਟੀ ਨਹੀਂ ਸੀ ਮਾਰੀ, ਤੁਸੀਂ ਜ਼ਿਆਦਾ ਜ਼ੋਰ ਕੇ ਮਾਰਤੀ, ਜਾਂ ਸੋਟੀ ਲੈ ਕੇ ਆਇਆ ਵਿਅਕਤੀ ਉਹਨੂੰ ਵਾਪਸ ਜੇ ਉਹਦੇ ਉੱਪਰ ਤੁਸੀਂ ਕਿਸੇ ਨੁਕੀਲੇ ਹਥਿਆਰ ਨਾਲ ਜਾਂ ਕਿਸੇ ਹੋਰ ਵੈਪਨ ਨਾਲ ਹਮਲਾ ਕਰ ਦਿੰਦੇ ਹੋ ਫਿਰ ਉਹ ਰੀਜ਼ਨੇਬਲ ਫੋਰਸ ਨਹੀਂ ਮੰਨੀ ਜਾਂਦੀ। ਜੇ ਕੋਈ ਵਿਅਕਤੀ ਤੁਹਾਨੂੰ ਸਿਰਫ ਧਮਕੀਆਂ ਹੀ ਬਖ ਰਿਹਾ ਹੋਵੇ ਅਤੇ ਇਹ ਕਹਿ ਦੇਵੇ ਕਿ ਮੈਂ ਆਉਣਾ ਵਾਪਸ ਫਿਰ ਮੈਂ ਤੁਹਾਡਾ ਵੱਡਾ ਨੁਕਸਾਨ ਕਰਦਾ, ਜੇ ਤੁਸੀਂ ਆਪਣੇ ਬਚਾਅ ਵਾਸਤੇ ਉਸ ਵਿਅਕਤੀ ਨੂੰ ਕੁੱਟ ਦਿੰਦੇ ਹੋ ਜਾਂ ਉਹਦਾ ਕੋਈ ਹੋਰ ਨੁਕਸਾਨ ਕਰ ਦਿੰਦੇ ਹੋ ਫਿਰ ਵੀ ਲੈਣੇ ਦੇ ਦੇਣੇ ਪੈ ਜਾਂਦੇ ਆ। ਆਪਣਾ ਕਾਨੂੰਨ ਇਹੋ ਜਿਹਾ, ਅਮਰੀਕਾ ਦੇ ਵਿੱਚ ਜਿਹੜੇ ਕਾਨੂੰਨ ਨੇ ਉਹ ਥੋੜ੍ਹੇ ਵੱਖਰੇ ਨੇ, ਸਟੈਂਡ ਯੂਅਰ ਗਰਾਊਂਡ ਲਾਜ਼, ਕੈਸਲ ਲਾਜ਼ ਵੱਖਰੇ ਨੇ। ਸੋ ਕੈਨੇਡਾ ਦੇ ਵਿੱਚ ਵੀ ਇਹੀ ਡਿਮਾਂਡ ਕੀਤੀ ਜਾ ਰਹੀ ਆ, ਇਸ ਗਰੁੱਪ ਨੇ ਵੀ ਇਹੀ ਡਿਮਾਂਡ ਕੀਤੀ। ਕੱਲ੍ਹ ਉੱਥੇ ਫਲੀਟਵੁੱਡ ਤੋਂ ਜਿਹੜੇ ਮੈਂਬਰ ਆਫ ਪਾਰਲੀਮੈਂਟ ਨੇ ਗੁਰਬਖਸ਼ ਸੈਣੀ ਉਹ ਪਹੁੰਚੇ ਹੋਏ ਸੀ। ਜਿਹੜੇ ਬਾਕੀ ਦੇ MP ਸਨ, ਸਵਾਲ ਪੁੱਛਿਆ ਗਿਆ ਵੀ ਸਰੀ ਦੇ ਬਾਕੀ MP ਉੱਥੇ ਕਿਉਂ ਨਹੀਂ ਆਏ, ਤਾਂ ਗੁਰਬਖਸ਼ ਸੈਣੀ ਜਿਨ੍ਹਾਂ ਨੇ ਕਿ ਮਾਈਕਰੋਫੋਨ 'ਤੇ ਖੜ੍ਹ ਕੇ ਕੁਝ ਉੱਥੇ ਪ੍ਰੋਟੈਸਟਰਸ ਦੇ ਜਾਂ ਕੰਸਰਨ ਸਿਟੀਜ਼ਨਸ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ, ਉਹਨਾਂ ਨੇ ਕਿਹਾ ਵੀ ਦੇਖੋ ਮੈਨੂੰ ਜਦੋਂ ਪਤਾ ਲੱਗਿਆ ਵੀ ਅੱਜ ਰੈਲੀ ਹੋ ਰਹੀ ਆ, ਉਹਨਾਂ ਕਿਹਾ ਵੀ ਮੈਂ ਵੈਸੇ ਅੱਜ ਸਵੇਰੇ ਐਜ ਇਨ ਯੈਸਟਰਡੇ ਆਟਵਾ ਜਾਣਾ ਸੀ ਕਿਉਂਕਿ ਪਾਰਲੀਮੈਂਟ ਦੇ ਵਿੱਚ ਅੱਜ ਉਹਨਾਂ ਨੇ ਮੌਜੂਦ ਹੋਣਾ। ਕਹਿੰਦੇ ਜਦੋਂ ਮੈਨੂੰ ਰੈਲੀ ਦਾ ਪਤਾ ਲੱਗਿਆ ਫਿਰ ਮੈਂ ਆਪਣੀ ਫਲਾਈਟ ਚੇਂਜ ਕੀਤੀ ਆ ਕਿ ਹੁਣ ਮੈਂ ਓਵਰਨਾਈਟ ਫਲਾਈਟ ਲੈ ਕੇ, ਸੋ ਅੱਜ ਸਵੇਰੇ ਉਹ ਆਟਵਾ ਪਹੁੰਚੇ ਹੋਣਗੇ ਅਤੇ ਅੱਜ ਕਹਿੰਦੇ ਫਿਰ ਮੈਂ ਉੱਥੇ ਪਹੁੰਚਦੇ ਸਾਰੇ ਅੱਗੇ ਪਾਰਲੀਮੈਂਟ ਚਲੇ ਜਾਣਾ। ਸੋ ਕਹਿੰਦੇ ਮੈਂ ਆਪਣੇ ਬਾਰੇ ਤੁਹਾਨੂੰ ਇਹ ਦੱਸ ਸਕਦਾ ਮੈਂ ਤਾਂ ਇਸ ਕਰਕੇ ਆਪਣੀ ਫਲਾਈਟ ਚੇਂਜ ਕਰਕੇ ਅੱਜ ਦੀ ਇਸ ਇਕੱਠ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਮੈਂ ਆਪਣਾ ਜਿਹੜਾ ਟਾਈਮ ਆ ਉਹ ਫਰੀ ਅਪ ਕੀਤਾ। ਫਿਰ ਜਿਹੜੀਆਂ ਉਹਨਾਂ ਨੂੰ ਕੁਝ ਹੋਰ ਜਦੋਂ ਗੱਲਾਂ ਪੁੱਛੀਆਂ ਗਈਆਂ ਕਿ ਸੋਲਿਊਸ਼ਨ ਹੈ ਕੀ, ਅਤੇ ਗੁਰਬਖਸ਼ ਸੈਣੀ ਜੀ ਦਾ ਕਹਿਣਾ ਸੀ ਵੀ ਸਾਨੂੰ ਜ਼ਿਆਦਾ ਪੁਲਿਸ ਆਫਿਸਰ ਚਾਹੀਦੇ ਨੇ। ਫਿਰ ਕੁਝ ਕੰਸਰਨ ਸਿਟੀਜ਼ਨਸ ਨੇ ਇਹ ਕਿਹਾ ਕਿ ਜਿਹੜੀ ਬੁਲੇਟ ਹੈਗੀ ਆ, ਜਿਹੜੀ ਕਿ ਐਕਸਟੋਰਸ਼ਨਿਸਟਸ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ, ਜਿਹੜੀ ਬੁਲੇਟ ਗੋਲੀ ਦੀ ਰਫ਼ਤਾਰ ਹੈ ਪੁਲਿਸ ਦੀ ਰਫ਼ਤਾਰ ਤੋਂ ਜ਼ਿਆਦਾ ਤੇਜ਼ ਆ, ਵੀ ਕਿਵੇਂ ਕਰਾਂਗੇ। ਸੋ ਅਲਟੀਮੇਟਲੀ ਗੱਲ ਇੱਥੇ ਆਉਂਦੀ ਸੀ ਵੀ ਕੈਸਲ ਲਾਅ ਜਾਂ ਸਟੈਂਡ ਯੂਅਰ ਗਰਾਊਂਡ ਲਾਜ਼ ਇੱਥੇ ਕੈਨੇਡਾ ਦੇ ਵਿੱਚ ਲਾਗੂ ਕੀਤੇ ਜਾਣ। ਇੱਕ ਆਵਾਜ਼ ਇਹ ਵੀ ਉੱਠੀ ਕਿ ਜੇ ਤੁਸੀਂ ਇਹ ਕਹਿੰਦੇ ਹੋ ਕਿ ਜਿਹੜਾ ਲਿਬਰਲ ਪਾਰਟੀ ਦਾ ਲਿਆਂਦਾ ਗਿਆ, ਲਿਬਰਲ ਸਰਕਾਰ ਵੱਲੋਂ ਲਿਆਂਦਾ ਗਿਆ ਜਿਹੜਾ ਕਾਨੂੰਨ ਆ, ਜਿਹੜਾ ਕਿ ਕ੍ਰਿਮੀਨਲ ਲਾਅ ਨੂੰ ਸਖ਼ਤ ਕਰੇਗਾ, ਕ੍ਰਿਮੀਨਲ ਕੋਰਟ ਨੂੰ, ਕਿ ਜੇ ਕੰਜ਼ਰਵੇਟਿਵਸ ਉਹਦੇ ਵਿੱਚ ਤੁਹਾਡੀ ਸਪੋਰਟ ਨਹੀਂ ਕਰ ਰਹੇ, ਤੁਸੀਂ ਕੰਜ਼ਰਵੇਟਿਵਸ ਦੇ ਬਿੱਲ ਦੀ ਸਮਰਥਨ ਕਿਉਂ ਨਹੀਂ ਕਰ ਦਿੰਦੇ, ਤੁਸੀਂ ਕੰਜ਼ਰਵੇਟਿਵਸ ਦੇ ਕੈਸਲ ਲਾਅ ਵਾਲੀ ਜਿਹੜੀ ਗੱਲ ਆ ਉਹਨੂੰ ਕਿਉਂ ਨਹੀਂ ਲਾਗੂ ਕਰਦੇ? ਅਤੇ ਗੁਰਬਖਸ਼ ਸੈਣੀ ਜੀ ਦਾ ਕਹਿਣਾ ਇਹ ਸੀ, ਕਹਿੰਦੇ ਵੀ ਕੈਸਲ ਲਾਅ ਦਾ ਬਿੱਲ, ਕਹਿੰਦੇ ਜਦੋਂ ਦਾ ਮੈਂ ਪਾਰਲੀਮੈਂਟ 'ਚ ਗਿਆ ਉਹ ਆਇਆ ਨਹੀਂ ਆ। ਇਹ ਗੱਲ ਹੈ ਵੀ ਸਹੀ, ਕੈਸਲ ਲਾਅ ਦੇ ਨਾਲ ਸੰਬੰਧਿਤ ਐਗਜੈਕਟਲੀ ਬਿੱਲ ਜਿਹੜਾ ਹੈ ਉਹ ਨਹੀਂ ਆਇਆ, ਪਰ ਉਹਦੀ ਗੱਲਬਾਤ ਜ਼ਰੂਰ ਚੱਲਦੀ ਰਹੀ ਆ। ਹੋਰ ਵੀ ਉੱਥੇ ਕਈ ਗੱਲਾਂ ਹੋਈਆਂ, ਉੱਥੇ ਮਨਦੀਪ ਧਾਲੀਵਾਲ ਜਿਹੜੇ ਕਿ ਐੱਮ ਐੱਲ ਏ ਨੇ ਬੀ ਸੀ ਕੰਜ਼ਰਵੇਟਿਵਸ ਤੋਂ, ਉਹ ਵੀ ਉੱਥੇ ਮੌਜੂਦ ਸਨ। ਸੋ ਉਹਨਾਂ ਨੇ ਵੀ ਆਪਣੀ ਗੱਲਬਾਤ ਮੂਹਰੇ ਰੱਖੀ, ਜਿਹੜਾ ਉਹਨਾਂ ਨੇ ਪਿਛਲੇ ਸਾਲ ਵਿਧਾਨ ਸਭਾ ਦੇ ਵਿੱਚ ਸਵਾਲ ਪੁੱਛਿਆ ਸੀ ਕਿ ਸਰੀ ਦੇ ਵਿੱਚ ਜੇ ਅਸੀਂ ਦੇਖਦੇ ਹਾਂ ਆਬਾਦੀ ਵੈਨਕੂਵਰ ਦੇ ਬਰਾਬਰ ਦੀ ਆ, ਜਾਂ ਕੁਝ ਹੁਣ ਐਸਟੀਮੇਟਸ ਮੁਤਾਬਕ ਤਾਂ ਵੈਨਕੂਵਰ ਤੋਂ ਜ਼ਿਆਦਾ ਹੋ ਹੀ ਚੁੱਕੀ ਆ, ਕਿ ਸਾਡੇ ਕੋਲ ਪੁਲਿਸ ਅਫਸਰ ਬੜੇ ਘੱਟ ਨੇ, ਉੱਥੇ ਦੁੱਗਣੇ ਤੋਂ ਵੀ ਜ਼ਿਆਦਾ ਨੇ, ਸਾਡੇ ਕੋਲ ਡਾਕਟਰ ਵੀ ਘੱਟ ਨੇ ਉੱਥੇ ਵੈਨਕੂਵਰ 'ਚ, ਡਾਕਟਰ ਵੱਧ ਨੇ, ਸਾਡੇ ਕੋਲ ਹੋਸਪਿਟਲ ਵੀ ਘੱਟ ਨੇ ਵੈਨਕੂਵਰ 'ਚ, ਹੋਸਪਿਟਲ ਵੀ ਵੱਧ ਨੇ। ਉਹ ਕਹਿੰਦੇ ਵੀ ਮੈਂ ਜਿਹੜੀ ਇਹ ਸਾਰੀ ਗੱਲ ਆ ਸਮੇਂ ਸਮੇਂ ਸਿਰ ਇਹ ਵੀ ਮੂਹਰੇ ਰੱਖਦਾ ਰਿਹਾ। ਸੋ ਇਸ ਤਰ੍ਹਾਂ ਕੁਝ ਜਿਹੜੇ ਸਾਡੇ ਲੋਕਲ ਐੱਮ ਐੱਲ ਏ ਅਤੇ ਐੱਮ ਪੀ ਮਨਦੀਪ ਧਾਲੀਵਾਲ ਅਤੇ ਗੁਰਬਖਸ਼ ਸੈਣੀ, ਉਹ ਉੱਥੇ ਮੌਜੂਦ ਸਨ। ਬਾਕੀ ਜਿਹੜੇ ਕੰਸਰਨ ਸਿਟੀਜ਼ਨ ਸੀਗੇ ਉਹਨਾਂ ਦੇ ਵਿੱਚੋਂ ਉਸ ਗਰੁੱਪ ਦਾ ਇਹ ਕਹਿਣਾ ਕਿ ਅਸੀਂ ਹੁਣ ਇਹ ਚਾਹੁੰਦੇ ਹਾਂ ਵੀ ਹਰ ਹਫ਼ਤੇ ਜਿਹੜੀ ਇਹ ਰੈਲੀ ਹੈ ਇਸੇ ਤਰ੍ਹਾਂ ਕੀਤੀ ਜਾਵੇ, ਅਤੇ ਜਿਹੜਾ ਗਰੁੱਪ ਹੈ ਸੜਕਾਂ ਦੇ ਉੱਪਰ ਦਿਖੇ, ਵਿਜ਼ੀਬਲ ਹੋਵੇ, ਅਤੇ ਐਕਸਟੋਰਸ਼ਨ ਦੀ ਇਸ ਸਮੱਸਿਆ ਖਿਲਾਫ, ਇਸ ਬਿਪਤਾ ਖਿਲਾਫ ਜਿਹੜੀ ਵਿਜ਼ੀਬਿਲਿਟੀ ਆ ਉਹ ਵਧੇ, ਕਿ ਕੋਈ ਸੋ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਆ ਉਹ ਵੀਕਐਂਡ 'ਤੇ ਚੱਲੀ ਆ। ਬਾਕੀ ਇਸ ਸਾਰੇ ਮਾਮਲੇ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨਾਂ ਤੋਂ ਜਿਹੜੀਆਂ ਕੁਝ ਸਾਡੀਆਂ ਸਰਕਾਰਾਂ ਨੇ ਉਹ ਹਰਕਤ 'ਚ ਆਈਆਂ ਵੀ ਨੇ। ਪਿਛਲੇ ਹਫ਼ਤੇ ਇਹ ਗੱਲ ਕਹੀ ਗਈ ਸੀ ਜਦੋਂ ਫਸਟ ਮਿਨਿਸਟਰਸ ਮੀਟਿੰਗ ਦੇ ਵਾਸਤੇ ਪ੍ਰੀਮੀਅਰ ਡੇਵਿਡ ਡੀ ਬੀ ਗਏ ਹੋਏ ਸੀ, ਕਿ ਅਗਲੇ 2 ਹਫ਼ਤਿਆਂ ਦੇ ਵਿੱਚ ਸਰੀ ਦੇ ਵਿੱਚ ਇੱਕ ਮੀਟਿੰਗ ਕੀਤੀ ਜਾਣੀ ਹੈ ਐਕਸਟੋਰਸ਼ਨ ਨਾਲ ਸੰਬੰਧਿਤ ਮਾਮਲਿਆਂ ਬਾਰੇ ਨਜਿੱਠਣ ਲਈ, ਅਤੇ ਉਹਦੇ ਵਿੱਚ ਜਿਹੜੇ ਉੱਚ ਅਧਿਕਾਰੀ ਨੇ ਪੁਲਿਸ ਦੇ ਅਤੇ ਕੁਝ ਹੋਰ ਅਧਿਕਾਰੀ ਮੈਨੀਟੋਬਾ ਤੋਂ, ਅਲਬਰਟਾ ਤੋਂ, ਓਨਟੈਰੀਓ ਤੋਂ ਅਤੇ ਬੀ ਸੀ ਤੋਂ, ਉਹ ਇੱਥੇ ਸਰੀ ਦੇ ਵਿੱਚ ਗ੍ਰੀਨ ਟਿੰਬਰਸ ਦੇ ਵਿੱਚ ਜਿਹੜਾ ਆਰ ਸੀ ਐੱਮ ਪੀ ਦਾ ਜਿਹੜਾ ਹੈੱਡਕੁਆਟਰ ਆ ਉੱਥੇ ਉਹ ਮੀਟਿੰਗ ਹੋਣੀ ਆ। ਸੋ ਉਹ ਵੀ ਹੁਣ ਅਗਲੇ ਤਕਰੀਬਨ 10 ਦਿਨਾਂ ਦੇ ਅੰਦਰ ਅੰਦਰ ਉਹ ਮੀਟਿੰਗ ਵੀ ਕਨਵੀਨ ਹੋਏਗੀ। ਇਸ ਸਭ ਦੇ ਵਿੱਚ ਅੱਜ ਇੱਕ ਸਟੇਟਮੈਂਟ ਵੀ ਜਾਰੀ ਕੀਤੀ ਆ ਸਰੀ ਦੇ ਸਾਬਕਾ ਮੇਅਰ ਡਗ ਮਕੱਲਮ ਨੇ। ਡਗ ਮਕੱਲਮ ਦਾ ਇਹ ਕਹਿਣਾ ਕਿ ਭਾਵੇਂ ਫੈਡਰਲ ਸਰਕਾਰ ਹੋਵੇ ਜਾਂ ਪ੍ਰੋਵਿੰਸ਼ਲ ਸਰਕਾਰ ਹੋਵੇ, ਉਹਨਾਂ ਵੱਲੋਂ ਐਕਸਟੋਰਸ਼ਨ ਰਿਲੇਟਡ ਮਾਮਲੇ 'ਚ ਜਿਹੜੀਆਂ ਅਨਾਊਂਸਮੈਂਟਸ ਕੀਤੀਆਂ ਗਈਆਂ ਨੇ ਪਿਛਲੇ ਦਿਨੀ, ਵੀ ਇਹ ਫਾਲਤੂ ਦਾ ਪੋਲੀਟੀਕਲ ਥੀਏਟਰ ਆ, ਇਹਦੇ ਵਿੱਚ ਇਫੈਕਟਿਵਨੈਸ ਦੀ ਗੱਲ ਘੱਟ ਆ। ਉਹਨਾਂ ਨੇ ਕਿਹਾ ਕਿ ਜਿਹੜੀ ਇਹ ਅਨਾਊਂਸਮੈਂਟ ਪਿਛਲੇ ਹਫ਼ਤੇ ਕੀਤੀ ਨਾ ਫੈਡਰਲ ਪਬਲਿਕ ਸੇਫਟੀ ਮਿਨਿਸਟਰ ਨੇ, ਕਿ ਸਰੀ ਦੇ ਵਿੱਚ ਅਸੀਂ ਅਪ ਟੂ 20 ਆਰ ਸੀ ਐੱਮ ਪੀ ਔਫਿਸਰਸ ਭੇਜਾਂਗੇ, ਵੀ ਅਪ ਟੂ ਦਾ ਕੀ ਮਤਲਬ ਆ? ਵੀ ਇਹ ਬੜੀ ਵੇਗ ਜਿਹੀ ਅਨਾਊਂਸਮੈਂਟ ਆ, ਇਹਦੇ ਉੱਪਰ ਤੁਸੀਂ ਬਹੁਤਾ ਕੋਈ ਰਿਲਾਏ ਨਹੀਂ ਕਰ ਸਕਦੇ, ਅਤੇ ਇਹ ਕੋਈ ਐਮਰਜੈਂਸੀ ਵਾਲਾ ਰਿਸਪੋਂਸ ਨਹੀਂ ਹੈ ਡਗ ਮਕੱਲਮ ਦਾ ਇਹ ਕਹਿਣਾ। ਕਹਿੰਦੇ ਸਪੈਸ਼ਲੀ ਜਦੋਂ ਆਹ 20 ਜਿਹੜੇ ਅਫਸਰ ਆਉਣਗੇ ਉਹ ਪੂਰੇ ਸੂਬੇ ਦੇ ਵਿੱਚ, ਕਹਿੰਦੇ ਲੱਗਦਾ ਤਾਂ ਇਹ ਹੈ ਵੀ ਉਹ ਪੂਰੇ ਸੂਬੇ ਦੇ ਵਿੱਚ ਤੈਨਾਤ ਹੋਣਗੇ, ਕ੍ਰਾਈਸਿਸ ਤਾਂ ਇਸ ਵੇਲੇ ਜ਼ਿਆਦਾ ਸਰੀ ਦੇ ਵਿੱਚ ਬਣਿਆ ਹੋਇਆ। ਸੋ ਅਪ ਟੂ 20 ਆਰ ਸੀ ਐੱਮ ਪੀ ਔਫਿਸਰਸ ਦੀ, ਕਹਿੰਦੇ ਕੀ ਉਹਦਾ ਮਤਲਬ ਕੀ ਆ, ਵੀ ਇਹ ਕੋਈ ਨਿਰਲਾਇਬਲ ਗੱਲ ਨਹੀਂ ਆ। ਫਿਰ ਉਹਨਾਂ ਨੇ ਇਹ ਗੱਲ ਇੱਕ ਵਾਰ ਫਿਰ ਤੋਂ ਕਹੀ ਆ ਕਿ ਸਰੀ ਇਸ ਵੇਲੇ ਕੇਂਦਰ ਬਿੰਦੂ ਬਣਿਆ ਹੋਇਆ ਐਕਸਟੋਰਸ਼ਨ ਨਾਲ ਸੰਬੰਧਿਤ ਘਟਨਾਵਾਂ ਦਾ, ਪਰ ਸਰੀ ਨੂੰ ਸੈਕਿੰਡ ਕਲਾਸ ਸਿਟੀ ਵਜੋਂ ਟ੍ਰੀਟ ਕੀਤਾ ਜਾ ਰਿਹਾ ਹੈ ਬਾਏ ਸੀਨੀਅਰ ਗਵਰਨਮੈਂਟਸ। ਫਿਰ ਉਹਨਾਂ ਨੇ ਸਰੀ ਦੇ ਵਿੱਚ ਪੁਲਿਸ ਦੇ ਡੈਡੀਕੇਟਿਡ ਹੈਲੀਕਾਪਟਰ ਦੀ ਘਾਟ ਦੀ ਵੀ ਗੱਲ ਕੀਤੀ ਆ। ਕਹਿੰਦੇ ਡਿਸਪਾਈਟ ਔਰਗਨਾਈਜ਼ ਕ੍ਰਾਈਮ, ਕਿ ਜਿਹੜੇ ਬਾਕੀ ਮੇਜਰ ਸਿਟੀਜ਼ ਨੇ ਉਹਨਾਂ ਦੇ ਕੋਲ ਇਸ ਤਰ੍ਹਾਂ ਦੇ ਹੈਲੀਕਾਪਟਰ ਹੈਗੇ ਨੇ। ਪਿਛਲੇ ਦਿਨੀ ਦੇਖੋ ਇਹ ਕਿਹਾ ਤਾਂ ਗਿਆ ਕਿ ਜਿਹੜਾ ਬੀ ਸੀ ਆਰ ਸੀ ਐੱਮ ਪੀ ਦਾ ਹੈਲੀਕਾਪਟਰ ਆ ਸਰੀ ਦੇ ਵਾਸਤੇ ਉਹ ਰੀਸੋਰਸ ਹੁਣ ਦਿੱਤਾ ਜਾ ਰਿਹਾ, ਪਰ ਉਹਦੇ ਵਿੱਚ ਵੀ ਸਾਨੂੰ ਪਤਾ, ਅਸੀਂ ਪਿਛਲੇ ਹਫ਼ਤੇ ਵੀ ਗੱਲ ਕਰਦੇ ਸੀ, ਘਾਟ ਸੀਗੀ ਕਲੈਰਿਟੀ ਦੀ। ਸੋ ਡਗ ਮਕੱਲਮ ਦਾ ਕਹਿਣਾ ਵੀ ਸਰੀ ਦਾ ਤਾਂ ਆਪਣਾ ਡੈਡੀਕੇਟਿਡ ਹੈਲੀਕਾਪਟਰ ਪੁਲਿਸ ਦਾ ਇੱਥੇ ਮਿਲਣਾ ਚਾਹੀਦਾ। ਫਿਰ ਉਹਨਾਂ ਨੇ ਇਹਦੇ ਵਿੱਚ ਹੋਰ ਵੀ ਕੁਝ ਗੱਲਾਂ ਕੀਤੀਆਂ ਨੇ। ਕਹਿੰਦੇ ਵੀ ਮੇਅਰ ਇਹ ਤਾਂ ਐਕਨੋਲੇਜ ਕਰਦੇ ਨੇ ਕਿ ਇਸ ਵੇਲੇ ਐਮਰਜੈਂਸੀ, ਐਕਸਟੋਰਸ਼ਨ ਦਾ ਮਾਮਲਾ ਐਮਰਜੈਂਸੀ ਆ, ਪਰ ਸਿਟੀ ਦੇ ਵਿੱਚ ਸਟੇਟ ਆਫ ਐਮਰਜੈਂਸੀ ਨਹੀਂ ਡਿਕਲੇਅਰ ਕਰਦੇ। ਦੇਖੋ ਸਿਟੀ ਦੀ ਜਿਹੜੀ ਸਟੇਟ ਆਫ ਐਮਰਜੈਂਸੀ ਹੈ, ਜਿੱਥੇ ਤੱਕ ਮੇਰੀ ਜਾਣਕਾਰੀ ਆ, ਹਫ਼ਤੇ ਤੋਂ ਜ਼ਿਆਦਾ ਸਮੇਂ ਵਾਸਤੇ ਡਿਕਲੇਅਰ ਕੀਤੀ ਨਹੀਂ ਜਾ ਸਕਦੀ, ਉਹਨੂੰ ਰਿਨਿਊ ਕਰਨਾ ਪੈਂਦਾ। ਅਤੇ ਜਿਹੜੀ ਹਜੇ ਤੱਕ ਇਸ ਤਰ੍ਹਾਂ ਦੀਆਂ ਐਮਰਜੈਂਸੀ ਸਿਟੀ ਪੱਧਰ 'ਤੇ ਐਲਾਨੀਆਂ ਗਈਆਂ ਨੇ, ਉਹ ਜੇ ਕੋਈ ਨੈਚੁਰਲ ਕਲੈਮਿਟੀ ਹੁੰਦੀ ਆ ਨਾ, ਹੜ੍ਹ ਆ ਗਏ, ਉਦੋਂ ਇਸ ਤਰ੍ਹਾਂ ਦੀ ਐਮਰਜੈਂਸੀ ਐਲਾਨ ਦਿੱਤੀ ਜਾਂਦੀ ਆ। ਫਿਰ ਜਿਹੜੀ ਸੂਬਾ ਸਰਕਾਰ ਵੱਲੋਂ ਐਮਰਜੈਂਸੀ ਐਲਾਨੀਆਂ ਜਾਂਦੀਆਂ ਨੇ, ਉਹ ਵੀ 14-14 ਦਿਨ ਬਾਅਦ ਉਹਨਾਂ ਨੂੰ ਵੀ ਰਿਨਿਊ ਕਰਨਾ ਪੈਂਦਾ। ਅਤੇ ਅਜੇ ਤੱਕ ਸੂਬਾਈ ਪੱਧਰ 'ਤੇ ਵੀ ਜਦੋਂ ਕਦੇ ਐਮਰਜੈਂਸੀ ਐਲਾਨੀ ਗਈ ਆ, ਉਹ ਵੀ ਇਸ ਤਰ੍ਹਾਂ ਦੀ ਕੋਈ ਕੁਦਰਤੀ ਵਿਪਤਾ ਹੋਵੇ ਉਹਦੇ ਕਰਕੇ ਹੁੰਦੀ ਆ। ਹੁਣ ਜੇ ਲਾਅ ਐਂਡ ਆਰਡਰ ਵਾਲੀ ਸਿਚੁਏਸ਼ਨ ਵਾਸਤੇ ਐਮਰਜੈਂਸੀ ਦੀ ਗੱਲ, ਉਹ ਫੈਡਰਲ ਪੱਧਰ 'ਤੇ ਹੀ ਨਜ਼ਰ ਆਉਂਦੀ ਹੈ ਜਦੋਂ ਫਰੀਡਮ ਕਨਵੋਏ ਹੋਇਆ ਸੀ ਕੋਵਿਡ ਵੇਲੇ ਅਤੇ ਉਹ ਹੁਣ ਜਿਹੜੀ ਮੰਗ ਹੈਗੀ ਆ ਕਿ ਜੀ ਇਹਨੂੰ ਐਮਰਜੈਂਸੀ ਐਲਾਨਿਆ ਜਾਵੇ, ਐਮਰਜੈਂਸੀ ਐਲਾਨ ਕੇ ਜਿਹੜੀ ਫੈਡਰਲ ਫੋਰਸ ਆ, ਫੈਡਰਲ RCMP ਆ, ਉਹ ਸਰੀ ਦੇ ਵਿੱਚ ਆਵੇ। ਉਹ ਜਿਹੜੇ ਕਦਮ ਨੇ ਆਲਰੇਡੀ ਚੁੱਕੇ ਜਾ ਰਹੇ ਨੇ, ਪਰ ਯੈਸ ਜਿਹੜੇ ਅਪ ਟੂ 20 ਔਫਿਸਰਸ ਦਾ ਮਤਲਬ ਕੀ ਆ, ਇਹ ਜਿਹੜਾ ਸਵਾਲ ਹੈ ਵਾਜਬ ਹੈ ਕਿ ਅਪ ਟੂ 20 ਦਾ ਮਤਲਬ 2 ਵੀ ਹੋ ਸਕਦਾ, ਅਪ ਟੂ 20 ਦਾ ਮਤਲਬ 15 ਵੀ ਹੋ ਸਕਦਾ, 18 ਵੀ ਹੋ ਸਕਦਾ, 19 ਵੀ ਹੋ ਸਕਦਾ ਅਤੇ 20 ਵੀ ਹੋ ਸਕਦਾ। ਅਤੇ ਜਿਹੜੇ ਉਹ 20 ਜਣੇ ਜੇ ਅਪ ਟੂ 20 ਆਉਂਦੇ ਨੇ ਤਾਂ ਕੀ ਉਹ ਸਾਰੇ ਦੇ ਸਾਰੇ ਸਰੀ ਦੇ ਵਿੱਚ ਹੀ ਤੈਨਾਤ ਹੋਣਗੇ, ਜਾਂ ਉਹਨਾਂ ਨੂੰ ਕਿਵੇਂ ਉਹਨਾਂ ਦੀ ਪੋਜੀਸ਼ਨਿੰਗ ਕੀਤੀ ਜਾਏਗੀ? ਆਈ ਥਿੰਕ ਇਹ ਜਿਹੜੇ ਸਵਾਲ ਨੇ ਇਹ ਵਾਜਬ ਨੇ। ਸੋ ਇਹ ਜਿਹੜੀ ਕੁਝ ਗੱਲਬਾਤ ਆ, ਇਹ ਜਿਹੜੇ ਅੱਜ ਇੱਕ ਸਟੇਟਮੈਂਟ ਆ ਜਿਹੜੀ ਕਿ ਡਗ ਮਕੈਲਮ ਵੱਲੋਂ, ਸਾਬਕਾ ਮੇਅਰ ਵੱਲੋਂ ਜਾਰੀ ਕੀਤੀ ਗਈ ਆ। ਤੁਸੀਂ ਸੁਣ ਰਹੇ ਹੋ ਕਨੈਕਟ FM 'ਤੇ ਸਵੇਰ ਵਾਲਾ ਸ਼ੋਅ। ਵਟਸਐਪ 'ਤੇ ਮੈਸੇਜ ਆ, ਕਹਿੰਦੇ ਕੱਲ੍ਹ ਰੈਲੀ ਕਿੰਨੇ ਵਜੇ ਸੀ? ਕੱਲ੍ਹ ਰੈਲੀ 2 ਵਜੇ ਸੀਗੀ ਜੀ, ਕਿਉਂਕਿ ਕੱਲ੍ਹ ਬਾਰਿਸ਼ ਹੋ ਰਹੀ ਸੀ ਨਾ ਉੱਥੇ, ਇੱਕ ਜਿਹੜਾ ਕਵਰਡ ਏਰੀਆ ਉੱਥੇ, ਫਿਰ ਜਿਹੜੇ ਜਿਹੜੇ ਲੋਕ ਸੀਗੇ ਉਹ ਮੂਵ ਹੋ ਗਏ ਸੀ। ਸੋ ਰੈਲੀ ਐਜ਼ ਇਨ ਇੱਦਾਂ ਨਹੀਂ ਸੀ ਕਿ ਦੇ ਡਿਡਨਟ ਵਾਕ ਔਨ ਦ ਸਟਰੀਟਸ, ਪਰ ਜਿਹੜੀ ਕੱਲ੍ਹ ਇਹ ਰੈਲੀ ਸੀ ਬੇਅਰ ਕ੍ਰੀਕ ਪਾਰਕ ਦੇ ਅੰਦਰ ਸੀਗੀ, ਜਿੱਥੇ ਉਹ ਇੱਕ ਸੈਂਟਰ ਬਣਿਆ ਹੋਇਆ, ਸੀਨੀਅਰ ਸੈਂਟਰ ਆ ਉਸ ਏਰੀਆ ਦੇ ਵਿੱਚ। ਭਾਰੀ ਬਾਰਿਸ਼ ਉੱਥੇ ਕਾਫੀ ਹੋ ਰਹੀ ਸੀ ਉਸ ਵੇਲੇ, ਐਟ ਦੈਟ ਟਾਈਮ। ਵਟਸਐਪ 'ਤੇ ਤੁਹਾਡੇ ਹੋਰ ਵੀ ਬਹੁਤ ਸਾਰੇ ਸੁਨੇਹੇ ਨੇ ਜੀ, ਸਾਰਿਆਂ ਦਾ ਬਹੁਤ ਬਹੁਤ ਸਵਾਗਤ ਐਂਡ ਅ ਵੈਰੀ ਗੁੱਡ ਮਾਰਨਿੰਗ ਐਵਰੀਬਡੀ। ਇੱਕ ਵਟਸਐਪ 'ਤੇ ਮੈਸੇਜ ਆ ਸਾਡੇ ਸੁਣਨ ਵਾਲੇ, ਕਹਿੰਦੇ ਉਹ ਉਬਰ ਲਈ ਡਰਾਈਵ ਕਰਦੇ ਨੇ, ਕਹਿੰਦੇ ਆਈ ਸੋ 8 to 10 ਕਾਰਜ਼ ਇਨ 1 ਆਵਰ। ਕਹਿੰਦੇ ਪੁਲਿਸ ਦੀ ਹੁਣ ਜਿਹੜੀ ਨਫਰੀ ਆ ਉਹ ਵਧੀ ਹੋਈ ਅਤੇ ਪੁਲਿਸ ਦੀ ਜਿਹੜੀ ਐਫੀਸ਼ੀਐਂਸੀ ਆ ਜਾਂ ਉਹਦਾ ਰਿਸਪੋਂਸ ਆ ਉਹਦੇ ਵਿੱਚ ਬਿਹਤਰੀ ਨਜ਼ਰ ਆ ਰਹੀ ਹੈ। ਸਾਡੇ ਲਿਸਨਰ ਵੱਲੋਂ ਇਹ ਗੱਲ ਆਖੀ ਜਾ ਰਹੀ ਆ। ਵਟਸਐਪ 'ਤੇ ਤੁਹਾਡੇ ਹੋਰ ਵੀ ਬਹੁਤ ਸਾਰੇ ਸੁਨੇਹੇ ਨੇ ਜੀ, ਸਾਰਿਆਂ ਦਾ ਬਹੁਤ ਬਹੁਤ ਸਵਾਗਤ ਐਂਡ ਅ ਵੈਰੀ ਗੁੱਡ ਮਾਰਨਿੰਗ ਐਵਰੀਬਡੀ। 6048070915 ਸਾਡਾ ਵਟਸਐਪ ਦਾ ਨੰਬਰ ਹੈ, 6048070915। ਇੱਕ ਜਿਹੜੀ ਸਰਵੇਖਣ ਕਰਨ ਵਾਲੀ ਏਜੰਸੀ ਹੈ ਲੈਜੇ, ਉਹਨਾਂ ਵੱਲੋਂ BC ਦੀ ਸਿਆਸਤ ਨਾਲ ਸੰਬੰਧਿਤ ਇੱਕ ਪੋਲਿੰਗ ਕੀਤੀ ਗਈ ਆ। ਇਹ ਪੋਲਿੰਗ 23 to 26 January ਦੇ ਵਿਚਕਾਰ ਕੀਤੀ ਗਈ, 1003 ਰੈਜੀਡੈਂਟਸ ਬ੍ਰਿਟਿਸ਼ ਕੋਲੰਬੀਆ ਦੇ, ਉਹਨਾਂ ਨੂੰ BC ਦੀ ਪੋਲੀਟਿਕਸ ਬਾਰੇ ਕੁਝ ਸਵਾਲ ਪੁੱਛੇ ਗਏ। ਉਹਦੇ ਵਿੱਚ 54% ਦਾ ਇਹ ਕਹਿਣਾ ਸੀ, 54% ਰਿਸਪੋਂਡੈਂਟ ਦਾ, ਕਿ BC ਸੂਬਾ ਇਸ ਵੇਲੇ ਗਲਤ ਟਰੈਕ 'ਤੇ ਹੈ, ਪ੍ਰੋਵਿੰਸ ਇਜ਼ ਔਨ ਦਾ ਰੋਂਗ ਟਰੈਕ, ਜਿਹੜਾ ਕਿ ਆਮ ਤੌਰ 'ਤੇ ਇਸ ਗੱਲ ਦਾ ਸੰਕੇਤ ਹੁੰਦਾ। ਜੇ 54% ਰਿਸਪੋਂਡੈਂਟਸ ਇਹ ਕਹਿੰਦੇ ਨੇ ਕਿ ਪ੍ਰੋਵਿੰਸ ਇਜ਼ ਔਨ ਦਾ ਰੋਂਗ ਟਰੈਕ, ਤਾਂ ਇਹ ਸੰਕੇਤ ਇਹ ਹੁੰਦਾ ਕਿ ਦੇਰ ਇਜ਼ ਐਨ ਐਪੀਟਾਈਟ ਫੋਰ ਚੇਂਜ, ਕਿ ਜਿਹੜੇ ਵੋਟਰਸ ਨੇ, ਲੋਕ ਨੇ, ਉਹ ਚਾਹੁੰਦੇ ਨੇ ਕਿ ਸਰਕਾਰ ਦੇ ਵਿੱਚ ਤਬਦੀਲੀ ਆਵੇ, ਕਿ ਜੇ ਸਰਕਾਰ ਤਬਦੀਲ ਹੋਏਗੀ ਤਾਂ ਫਿਰ ਜਿਹੜਾ ਸਾਡਾ ਜਿਹੜੀ ਲੀਹ 'ਤੇ ਇਸ ਵੇਲੇ ਸੂਬਾ ਜਾ ਰਿਹਾ ਉਹ ਵੀ ਬਿਹਤਰ ਹੋਏਗੀ। ਪਰ 44% ਨੇ ਅਜੇ ਵੀ ਇਹ ਕਿਹਾ ਕਿ ਉਹ NDP ਨੂੰ ਵੋਟ ਕਰਨਗੇ। ਕੰਜ਼ਰਵੇਟਿਵਸ ਬਾਰੇ ਇਹ ਗੱਲ ਕਹੀ 38% ਨੇ। ਜਦੋਂ ਅਕਤੂਬਰ ਦੇ ਵਿੱਚ ਇਸੇ ਤਰ੍ਹਾਂ ਦੀ ਇੱਕ ਪੋਲਿੰਗ ਕੀਤੀ ਗਈ ਸੀ ਇਸੇ ਹੀ ਫਰਮ ਵੱਲੋਂ, ਉਦੋਂ 48% ਰਿਸਪੋਂਡੈਂਟਸ ਦਾ ਕਹਿਣਾ ਸੀ ਕਿ ਉਹ NDP ਦੇ ਹੱਕ ਵਿੱਚ ਵੋਟ ਪਾਉਣਗੇ। ਹੁਣ ਇਹ ਨੰਬਰ ਘੱਟ ਕੇ 44% 'ਤੇ 44% 'ਤੇ ਰਹਿ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੇ ਲੋਕ ਸਰਕਾਰ ਵੱਲੋਂ ਵੱਖੋ ਵੱਖਰੇ ਕੁਝ ਅਹਿਮ ਇਸ਼ੂਜ਼ ਦੇ ਨਾਲ ਨਜਿੱਠਣ ਦੇ ਜਿਹੜੀ ਸਰਕਾਰ ਦੀ ਕਾਰਗੁਜ਼ਾਰੀ ਆ, ਜਿਹੜੇ ਲੋਕ ਨਾਖੁਸ਼ ਨੇ, ਉਹਨਾਂ ਦੀ ਗਿਣਤੀ ਵੱਧ ਰਹੀ ਆ। ਭਾਵੇਂ ਉਹ ਹਾਊਸਿੰਗ ਵਾਲਾ ਮਾਮਲਾ ਹੋਵੇ, ਹੈਲਥ ਕੇਅਰ ਦਾ ਇਸ਼ੂ ਹੋਵੇ, ਪਬਲਿਕ ਸੇਫਟੀ, ਓਪੀਓਇਡ ਕ੍ਰਾਈਸਿਸ ਹੋਵੇ, ਇਕੋਨਮੀ ਹੋਵੇ, ਪ੍ਰੋਵਿੰਸ਼ੀਅਲ ਮਿਊਨਿਸਪਲ ਰਿਲੇਸ਼ਨਸ ਹੋਣ, ਕਿ ਸੂਬਾ ਸਰਕਾਰ ਦੇ ਸ਼ਹਿਰਾਂ ਦੇ ਨਾਲ, ਮਿਊਨਿਸਪੈਲਿਟੀਜ਼ ਦੇ ਨਾਲ ਤਾਲੁਕਾਤ ਕਿਹੋ ਜਿਹੇ ਨੇ, ਭਾਵੇਂ ਉਹ ਵਾਲਾ ਪਹਿਲੂ ਹੋਵੇ ਜਾਂ ਫਿਰ ਇੰਡੀਜਨਸ ਰੀਕਨਸੀਲੀਏਸ਼ਨ ਦਾ ਮਾਮਲਾ ਹੋਵੇ, ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੇ ਲੋਕ BC ਦੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹਨ, ਉਹਨਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ। BC ਕੰਜ਼ਰਵੇਟਿਵਸ ਦੀ ਆਪਣੀ ਇਸ ਵੇਲੇ ਲੀਡਰਸ਼ਿਪ ਰੇਸ ਚੱਲਦੀ ਪਈ ਆ, ਅਤੇ ਲੀਡਰਸ਼ਿਪ ਰੇਸ ਆਫਕੋਰਸ ਜਿਉਂ ਜਿਉਂ ਅੱਗੇ ਵੱਧਦੀ ਆ ਅਤੇ ਜਦੋਂ BC ਕੰਜ਼ਰਵੇਟਿਵਸ ਵੱਲੋਂ ਨਵਾਂ ਲੀਡਰ ਚੁਣ ਲਿਆ ਜਾਂਦਾ, ਉਹ ਵੀ ਇੱਕ ਪੋਟੈਂਸ਼ਲੀ ਇੱਕ ਬਹੁਤ ਵੱਡੀ ਸਿਰਦਰਦੀ NDP ਵਾਸਤੇ ਖੜ੍ਹੀ ਹੋ ਸਕਦੀ ਆ। ਕਿਉਂਕਿ ਜਿਹੜਾ ਮੋਮੈਂਟਮ NDP ਦੇ ਹੱਥੋਂ, ਜੇ ਇਸ ਸਰਵੇ ਨੂੰ ਵੇਖੀਏ, ਭਾਵੇਂ ਅਜੇ ਵੀ ਉਹ ਕੰਜ਼ਰਵੇਟਿਵਸ ਤੋਂ 6 ਪੁਆਇੰਟਸ ਨਾਲ ਲੀਡ ਕਰ ਰਹੇ ਨੇ, ਪਰ ਜੇ ਮੋਮੈਂਟਮ ਇਸੇ ਤਰ੍ਹਾਂ ਉਹਨੂੰ ਖੋਰਾ ਲੱਗਦਾ ਰਹਿੰਦਾ ਤਾਂ ਫਿਰ NDP ਵਾਸਤੇ ਜਿਹੜੀਆਂ ਸਮੱਸਿਆਵਾਂ ਨੇ ਉਹ ਵੱਧ ਸਕਦੀਆਂ ਨੇ। ਪਰ ਮੈਂ ਇੱਥੇ ਫਿਰ ਇਹ ਦੱਸ ਦੇਵਾਂ ਕਿ ਇਸ ਸਰਵੇ ਦੇ ਵਿੱਚ ਗੱਲ ਇਹ ਸਾਹਮਣੇ ਆਈ ਆ ਕਿ ਜੇ ਅੱਜ ਵੋਟਾਂ ਪੈ ਜਾਣ ਜਾਂ ਕੱਲ੍ਹ ਨੂੰ ਇਲੈਕਸ਼ਨ ਹੋ ਜਾਵੇ ਤਾਂ ਅਜੇ ਵੀ NDP ਨੇ ਮੈਜੋਰਿਟੀ ਹਾਸਲ ਕਰ ਲੈਣੀ ਆ। ਅੱਛਾ, ਇਸੇ ਹੀ ਸਰਵੇਖਣ ਦੇ ਵਿੱਚ ਜੇ BC ਕੰਜ਼ਰਵੇਟਿਵਸ ਦੀ ਲੀਡਰਸ਼ਿਪ ਰੇਸ ਦੀ ਗੱਲ ਕਰਦੇ ਹਾਂ, ਇਹ ਵੀ ਪੁੱਛਿਆ ਗਿਆ ਕਿ ਜਿਹੜੇ BC ਕੰਜ਼ਰਵੇਟਿਵ ਲੀਡਰਸ਼ਿਪ ਰੇਸ 'ਚ ਇਸ ਵੇਲੇ ਕੈਂਡੀਡੇਟਸ ਨੇ ਉਹਨਾਂ ਬਾਰੇ ਲੋਕ ਕਿੰਨਾ ਕੁ ਜਾਣੂ ਨੇ, ਇਹ ਬੜਾ ਆਪਣੇ ਆਪ ਦੇ ਵਿੱਚ ਹੈਰਾਨੀਜਨਕ ਨੰਬਰ ਆ ਜਿਹੜੇ ਅਗਲੇ ਕੁਝ ਮੈਂ ਨੰਬਰ ਤੁਹਾਡੇ ਨਾਲ ਸਾਂਝੇ ਕਰਨ ਲੱਗਾ। ਜੇ ਸਭ ਤੋਂ ਵੱਧ BC ਕੰਜ਼ਰਵੇਟਿਵ ਦੀ ਲੀਡਰਸ਼ਿਪ ਰੇਸ ਦੇ ਵਿੱਚ ਕਿਸੇ ਕੈਂਡੀਡੇਟ ਨੂੰ ਲੋਕ ਜਾਣਦੇ ਨੇ, ਜਿਨ੍ਹਾਂ ਦਾ ਸਰਵੇ ਕੀਤਾ ਗਿਆ 1003 ਰੈਜੀਡੈਂਟਸ ਆਫ ਬ੍ਰਿਟਿਸ਼ ਕੋਲੰਬੀਆ, ਬੈਸਟ ਨੋਨ ਡੈਰਲ ਜੋਨਸ ਨੇ। ਡੈਰਲ ਜੋਨਸ ਕਿਹੜੇ? ਜਿਹੜੇ ਕਿ ਸੇਵ ਔਨ ਫੂਡਸ ਦੇ ਪ੍ਰੈਜ਼ੀਡੈਂਟ ਸੀਗੇ, ਅਤੇ ਜਿਹੜੀਆਂ TV ਦੀਆਂ ਐਡਸ ਆਉਂਦੀਆਂ ਸੀ ਸੇਵ ਔਨ ਫੂਡਸ ਦੀਆਂ, ਉਹਦੇ ਵਿੱਚ ਡੈਰਲ ਜੋਨਸ ਦਿਖਾਈ ਦਿੰਦੇ ਸਨ। ਸੇਵ ਔਨ ਫੂਡਸ ਦੇ ਸਟੋਰ ਦੇ ਵਿੱਚ ਜਦੋਂ ਡੈਰਲ ਜੋਨਸ ਹੋਊਗੀ ਕਿ ਹੁਣ ਤਾਂ ਰਿਟਾਇਰ ਹੋ ਗਏ, ਆਈ ਥਿੰਕ ਲਾਸਟ ਈਅਰ ਔਰ ਲਾਸਟ ਟੂ ਲਾਸਟ ਈਅਰ 2024 ਸ਼ਾਇਦ ਰਿਟਾਇਰ ਹੋਏ ਨੇ, ਉਹਨਾਂ ਦੀ ਤਸਵੀਰ ਵੀ ਲੱਗੀ ਹੁੰਦੀ ਸੀ ਡੈਰਲਸ ਡੀਲਸ ਦੇ ਨਾਂ ਤੋਂ, ਉਹਨਾਂ ਦੀ ਪੂਰੀ ਜਿਹੜੀ ਸੇਵ ਔਨ ਫੂਡਸ ਦੀ ਮਾਰਕੀਟਿੰਗ ਕੈਂਪੇਨ ਹੁੰਦੀ ਸੀ। ਸੋ ਉਹ ਐਡਵਰਟਾਈਜ਼ਿੰਗ ਕਰਕੇ, TV ਦੇ ਉੱਪਰ ਉਹਨਾਂ ਦਾ ਚਿਹਰਾ ਆਉਣ ਕਰਕੇ, ਬੈਨਰਸ ਦੇ ਉੱਪਰ ਉਹਨਾਂ ਦੀ ਤਸਵੀਰ ਹੋਣ ਕਰਕੇ, ਜੇ ਸਭ ਤੋਂ ਵੱਧ ਕਿਸੇ ਕੈਂਡੀਡੇਟ ਨੂੰ BC ਦੇ ਲੋਕ ਪਛਾਣਦੇ ਨੇ ਤਾਂ ਉਹ ਡੈਰਲ ਜੋਨਸ ਨੇ, ਪਰ ਉਹਨਾਂ ਨੂੰ ਵੀ 19% ਲੋਕ ਹੀ ਜਾਣਦੇ ਨੇ, 19%। ਦੂਜੇ ਨੰਬਰ 'ਤੇ ਆਉਂਦੇ ਨੇ ਕੈਰੋਲਿਨ ਫਿਨਲੇ, ਜਿਹੜੇ ਕਿ ਪਹਿਲਾਂ BC ਤੋਂ ਮੈਂਬਰ ਆਫ ਪਾਰਲੀਮੈਂਟ ਰਹੇ ਨੇ, ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਵਾਈਟ ਰੌਕ ਤੋਂ, ਅਤੇ ਉਹਨਾਂ ਨੂੰ ਸਿਰਫ 13% ਲੋਕ ਹੀ ਪਛਾਣਦੇ ਨੇ। ਅਤੇ ਜਿਹੜੇ ਬੜੇ ਲੰਮੇ ਸਮੇਂ ਤੋਂ MLA ਨੇ, ਪਹਿਲਾਂ BC ਲਿਬਰਲ ਤੋਂ MLA ਸੀ, ਹੁਣ ਆਫਕੋਰਸ BC ਕੰਜ਼ਰਵੇਟਿਵ ਤੋਂ MLA ਨੇ, ਪੀਟਰ ਮਿਲੋਬਾਰ, ਉਹਨਾਂ ਨੂੰ ਵੀ 12% ਰਿਸਪੋਂਡੈਂਟਸ ਹੀ ਜਾਣਦੇ ਨੇ। ਅਤੇ ਕੈਰੋਲਿਨ ਐਲੀਅਟ, ਜਿਹੜੇ ਕਿ ਪਹਿਲਾਂ BC ਲਿਬਰਲ ਦੇ ਵਿੱਚ ਸਟਾਫਰ ਹੋਇਆ ਕਰਦੇ ਸੀ, ਕੈਵਿਨ ਫਾਲਕਨ ਦੇ ਸਿਸਟਰ ਇਨ ਲਾਅ ਨੇ ਇਹ, ਉਹਨਾਂ ਨੂੰ ਵੀ 12% ਲੋਕ ਹੀ ਜਾਣਦੇ ਨੇ। ਸੋ ਜਿਹੜੇ BC ਕੰਜ਼ਰਵੇਟਿਵ ਪਾਰਟੀ ਦੇ ਲੀਡਰਸ਼ਿਪ ਕੈਂਡੀਡੇਟਸ ਨੇ, ਉਹਨਾਂ ਦੀ ਫੈਮਿਲੀਅਰਿਟੀ ਕੋਈ ਬਹੁਤੀ ਵਧੀਆ ਨਹੀਂ ਹੈ। ਸੋ ਇੱਕ ਤਾਂ ਦੇਖੋ ਇਹ ਗੱਲ ਹੈਗੀ ਹੈ ਸਰਵੇਖਣ ਦੀ। ਦੂਜੀ ਗੱਲ, ਪਿਛਲੇ ਹਫ਼ਤੇ ਨਾ ਗ੍ਰੇਟਰ ਵੈਨਕੂਵਰ ਬੋਰਡ ਆਫ ਟ੍ਰੇਡ ਦੇ ਮੂਹਰੇ ਭਾਸ਼ਣ ਦਿੱਤਾ BC ਦੀ ਫਾਈਨੈਂਸ ਮਿਨਿਸਟਰ ਬ੍ਰੈਂਡਾ ਬੇਲੀ ਨੇ। ਬ੍ਰੈਂਡਾ ਬੇਲੀ ਜਿਹੜੇ ਕਿ ਖੁਦ ਵੀ ਇੱਕ ਟੈੱਕ ਕੰਪਨੀ ਦੇ CEO ਰਹੇ ਨੇ, ਉਹ ਔਂਟਰਪ੍ਰਨੋਰ ਨੇ, ਬਿਜ਼ਨਸ ਫੀਲਡ ਤੋਂ ਹੀ ਆਉਂਦੇ ਨੇ। ਸੋ ਤੁਸੀਂ ਇਹ ਸੋਚੋ ਵੀ ਜਿਹੜਾ ਕੋਈ ਬਿਜ਼ਨਸ ਬੈਕਗਰਾਊਂਡ ਵਾਲਾ ਕੋਈ ਵੀ ਬੁਲਾਰਾ ਹੋਏਗਾ, ਜਦੋਂ ਤੁਸੀਂ ਗ੍ਰੇਟਰ ਵੈਨਕੂਵਰ ਬੋਰਡ ਆਫ ਟ੍ਰੇਡ ਦੇ ਮੂਹਰੇ ਆਪਣੀ ਕੋਈ ਵੀ ਗੱਲ ਕਰ ਰਹੇ ਹੋ, ਤਾਂ ਉਹ ਤੁਹਾਨੂੰ ਥੋੜ੍ਹਾ ਹੋਰ ਗੌਰ ਨਾਲ ਨੇੜੇ ਹੋ ਕੇ ਸੁਣਨਗੇ। ਪਰ ਉੱਥੇ ਬੜੇ ਤਿੱਖੇ ਸਵਾਲ ਪੁੱਛੇ ਗਏ ਉਹਨਾਂ ਨੂੰ, ਗ੍ਰੇਟਰ ਵੈਨਕੂਵਰ ਬੋਰਡ ਆਫ ਟ੍ਰੇਡ ਦੀ ਮੁਖੀ ਬ੍ਰਿਜਿਟ ਐਂਡਰਸਨ ਵੱਲੋਂ। ਬ੍ਰੈਂਡਾ ਬੇਲੀ ਨੇ ਇਹ ਗੱਲ ਕਹੀ ਆ ਕਿ ਜਿਹੜਾ ਬਜਟ ਪੇਸ਼ ਕੀਤਾ ਜਾਣਾ ਹੁਣ ਇਸ ਮਹੀਨੇ BC ਦਾ, 17 ਫਰਵਰੀ ਨੂੰ ਬਜਟ ਪ੍ਰੈਜੈਂਟ ਹੋਣਾ, ਉਹਦੇ ਵਿੱਚ ਸਰਕਾਰ ਨੂੰ ਆਪਣੇ ਖਰਚਿਆਂ ਦੇ ਵਿੱਚ ਬਹੁਤ ਵੱਡੀਆਂ ਕਟੌਤੀਆਂ ਕਰਨੀਆਂ ਪੈਣਗੀਆਂ, ਬਿਗ ਸਪੈਂਡਿੰਗ ਕੱਟਸ। ਬੇਲੀ ਨੇ ਈਵਨ ਇਹ ਵੀ ਕਿਹਾ, ਬ੍ਰੈਂਡਾ ਬੇਲੀ ਨੇ, ਕਹਿੰਦੇ ਜਦੋਂ ਬਜਟ ਪ੍ਰੈਜੈਂਟ ਹੋ ਗਿਆ ਉਸ ਤੋਂ ਬਾਅਦ ਉਹ BC ਦੇ ਵਿੱਚ ਸਭ ਤੋਂ ਅਨਪੋਪੂਲਰ ਵਿਅਕਤੀ ਬਣ ਜਾਣਗੇ, ਕਿ ਉਹਨਾਂ ਦੀ ਜਿਹੜੀ ਮਕਬੂਲੀਅਤ ਹੈ, ਉਹਨਾਂ ਦੀ ਲੋਕਪ੍ਰਿਯਤਾ ਹੈ, ਉਹਦੇ ਵਿੱਚ ਵੱਡੀ ਕਟੌਤੀ ਹੋਏਗੀ, ਕਿ ਉਹਨਾਂ ਨੂੰ ਬਹੁਤਾ ਕਿਸੇ ਨੇ ਪਸੰਦ ਨਹੀਂ ਕਰਨਾ। ਰੀਜ਼ਨ ਕੀ ਆ? ਕਿ ਖਰਚਿਆਂ ਦੇ ਵਿੱਚ ਕਟੌਤੀ ਕਰਨੀ ਪੈਣੀ ਹੈ। ਬ੍ਰੈਂਡਾ ਬੇਲੀ ਨੇ ਕਿਹਾ ਵੀ ਜਿਸ ਹਿਸਾਬ ਨਾਲ ਅਸੀਂ ਚੱਲ ਰਹੇ ਹਾਂ, ਉਸ ਹਿਸਾਬ ਨਾਲ ਅਸੀਂ ਚੱਲਦੇ ਰਹਿ ਨਹੀਂ ਸਕਦੇ। ਹੁਣ ਤੁਸੀਂ ਦੇਖੋ ਕਿ ਇਹ ਜਦੋਂ, ਕਿੰਨੀ ਵਾਰ ਇਹ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਆ ਕਿ ਜਦੋਂ DVDB ਪ੍ਰੀਮੀਅਰ ਬਣੇ ਸੀ ਨਵੰਬਰ 2022 ਦੇ ਵਿੱਚ, ਆ 3 ਸਾਲ ਤੋਂ ਥੋੜ੍ਹਾ ਜਿਹਾ ਵੱਧ ਸਮਾਂ ਹੀ ਹੋਇਆ ਅਜੇ, ਉਦੋਂ $6 billion ਦਾ ਤਕਰੀਬਨ ਸਰਪਲਸ ਸੀ ਜਿਹੜਾ ਇਨਹੈਰਿਟ ਕੀਤਾ ਸੀ, ਅਤੇ ਉਹ ਵਾਧਾ 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 ਹੁਣ ਹਰ ਸਾਲ ਦੇ ਵਿੱਚ ਡੈਫੀਸਿਟ ਦਾ ਅੰਕੜਾ ਬਣਦਾ ਗਿਆ। ਡੈਫੀਸਿਟ ਤੁਹਾਨੂੰ ਪਤਾ ਹੀ ਹੈ ਵੀ ਸਰਕਾਰ ਕਹਿੰਦੀ ਆ ਕਿ ਜਿਹੜਾ ਇਹ ਮੌਜੂਦਾ ਵਿੱਤੀ ਵਰਾ ਹੈ ਇਹਦੇ ਵਿੱਚ ਡੈਫੀਸਿਟ 11.2 billion ਆ, ਅਸਲ ਦੇ ਵਿੱਚ ਉਹ ਡੈਫੀਸਿਟ 13.9 billion ਹੋਣਾ ਚਾਹੀਦਾ ਰਿਪੋਰਟ, ਕਿਉਂਕਿ ਹੁਣ ਸਾਰਿਆਂ ਨੂੰ ਪਤਾ ਇਹ, ਜੇ ਵਾਸੂ ਜੀ ਹੁੰਦੇ ਉਹਨਾਂ ਨੇ ਅੱਜ ਇਸ ਗੱਲ 'ਤੇ ਜ਼ਰੂਰ ਹਾਸਾ ਪਾਉਣਾ ਸੀ ਕਿ ਜਿਹੜਾ ਟਬੈਕੋ ਕੰਪਨੀਆਂ ਤੋਂ ਸਰਕਾਰ ਨੂੰ ਪੈਸਾ ਮਿਲਣਾ ਹੈ ਮੁਆਵਜ਼ੇ ਦਾ, $3.8 billion ਹੈ ਉਹ, ਜਿਹਦੇ ਵਿੱਚੋਂ $900 million ਮਿਲ ਚੁੱਕੇ ਨੇ, $2.7 billion ਅਗਲੇ 18 ਸਾਲਾਂ 'ਚ ਆਉਣਾ ਸਰਕਾਰ ਨੇ, ਉਹ ਵੀ ਆਲਰੇਡੀ ਆਪਣੇ ਖਾਤੇ 'ਚ ਐਮ ਕਹਿ ਲਿਆ ਵੀ ਬਸ ਆ ਗਏ ਪੈਸੇ, ਉਹ ਗਿਣ ਲਏ ਆਉਣੇ 18 ਸਾਲਾਂ 'ਚ ਨੇ ਕਿਸ਼ਤਾਂ 'ਚ, ਉਹ ਫੈਕਟਰ ਇਨ ਕਰਕੇ ਡੈਫੀਸਿਟ 11.2 billion ਆ। ਸੋ ਟੈਕਨੀਕਲੀ 13.9 billion ਦਾ ਡੈਫੀਸਿਟ ਹੋਣਾ ਚਾਹੀਦਾ। ਚਲੋ ਉਹ ਗੱਲਾਂ ਵੀ ਛੱਡੋ, ਜਦੋਂ ਤੇ DVDB ਪ੍ਰੀਮੀਅਰ ਬਣੇ ਨੇ ਸਿੰਸ ਨਵੰਬਰ ਆਫ 2022, ਸਾਡੀ ਜਿਹੜੀ ਸੂਬੇ ਦੀ ਡੈਟ ਹੈ ਉਹਦੇ ਵਿੱਚ 75% ਵਾਧਾ ਹੋ ਗਿਆ, $156.6 billion ਸੂਬੇ ਦੀ ਡੈਟ ਹੈ। ਜੇ ਤੁਸੀਂ ਇਹਨੂੰ ਕੰਪੇਅਰ ਕਰਦੇ ਹੋ 2017 ਤੋਂ, ਜਦੋਂ NDP ਦੀ ਸਰਕਾਰ ਬਣੀ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਡੈਟ ਦੇ ਵਿੱਚ 144% ਵਾਧਾ ਹੋ ਚੁੱਕਿਆ ਹੈ, ਅਤੇ 2028 ਤੱਕ, ਹੁਣ ਅਸੀਂ 2026 'ਚ ਹਾਂ, ਅਗਲੇ 2 ਸਾਲਾਂ 'ਚ ਇਹ ਜਿਹੜੀ ਡੈਟ ਹੈਗੀ ਇਹਦੇ ਵਿੱਚ ਹੋਰ ਜ਼ਿਆਦਾ ਵਾਧਾ ਹੋਏਗਾ। ਜਿਹੜੀ ਜੇ ਤੁਸੀਂ ਉਹਨੂੰ 2017 ਦੇ ਲੈਵਲ ਨਾਲ ਕੰਪੇਅਰ ਕਰੋਗੇ ਤਾਂ 2028 तक NDP की सरकार दे NDP दे शासन अधीन जिहड़ी सूबाई डैट आ उह तीन गुणा हो जाणी आ। इस वेले दी प्रोजैक्शन इह आ, इस वेले डैट लोड साडा इन्ना असी 5.2 बिलियन डॉलर ਵਿਆਜ ਦੇ ਵਿੱਚ ਹੀ ਅਦਾ ਕਰ ਰਹੇ ਹਾਂ। 5.2 ਬਿਲੀਅਨ ਡਾਲਰ ਜਸਟ ਇਨ ਇੰਟਰਸਟ ਪੇਮੈਂਟਸ। ਅਤੇ ਬ੍ਰੈਂਡਾ ਬੇਲੀ ਨੇ ਖੁਦ ਇਹ ਗੱਲ ਮੰਨੀ ਪਿਛਲੇ ਹਫ਼ਤੇ ਦੇ ਆਪਣੇ ਭਾਸ਼ਣ 'ਚ ਕਿ ਜੇ ਇੰਟਰਸਟ ਪੇਮੈਂਟਸ ਇੱਕ ਲਹਿਦੀ ਮਿਨਿਸਟਰੀ ਹੋਵੇ ਤਾਂ ਇਹ ਚੌਥੀ ਸਭ ਤੋਂ ਵੱਡੀ ਮਿਨਿਸਟਰੀ ਹੋਣੀ ਆ। ਮਤਲਬ ਕਿ 5.2 ਬਿਲੀਅਨ ਡਾਲਰ ਤੋਂ ਵੱਧ ਸਿਰਫ ਤਿੰਨ ਹੋਰ ਅਜਿਹੀਆਂ ਮਿਨਿਸਟਰੀਜ਼ ਨੇ ਜਿਨ੍ਹਾਂ ਦਾ ਖਰਚਾ ਹੈ ਸਾਲ ਦਾ 5.2 ਬਿਲੀਅਨ ਅਸੀਂ ਵਿਆਜ ਦਾ ਤਾਰ ਰਹੇ ਹਾਂ। ਅਤੇ ਜੇ ਤੁਸੀਂ 2027-28 ਤੱਕ ਦੀਆਂ ਪ੍ਰੋਜੈਕਸ਼ਨਸ ਵੇਖੋ, ਕਿਉਂਕਿ ਡੈਟ ਦੇ ਵਿੱਚ ਵਾਧਾ ਹੋਣਾ ਜਿਹੜੇ ਮੈਂ ਤੁਹਾਨੂੰ ਹੁਣ ਗੱਲ ਕਰਕੇ ਹਟਿਆ ਸਾਂਝੀ, ਬਾਏ 2027-2028 ਮਤਲਬ ਇਹ ਅਗਲਾ ਸਾਲ ਹੀ ਆ। ਹੁਣ ਅਸੀਂ 26-27 'ਚ ਐਂਟਰ ਕਰ ਜਾਣਾ 1 ਅਪ੍ਰੈਲ ਤੋਂ 2026 ਵਾਲਾ ਜਿਹੜਾ ਵਿੱਤੀ ਵਰ੍ਹਾ ਸ਼ੁਰੂ ਹੋ ਜਾਣਾ। ਸੋ 2026-2027 ਸ਼ੁਰੂ ਹੋ ਜਾਣਾ ਜਿਹੜਾ ਉਸ ਤੋਂ ਅਗਲਾ ਸਾਲ ਆ। ਜੇ ਡੈਟ ਵਾਲਾ ਲੋਡ ਇਸੇ ਤਰ੍ਹਾਂ ਵੱਧਦਾ ਰਿਹਾ ਤਾਂ ਸਾਡੀ ਜਿਹੜੀ ਇਕੱਲੀ ਇੰਟਰਸਟ ਦੀ ਪੇਮੈਂਟ ਆ ਸਾਲਾਨਾ ਉਹ 7.4 ਬਿਲੀਅਨ ਡਾਲਰ ਹੋ ਜਾਣੀ ਆ, ਜਿਹੜੀ ਕਿ ਇਸ ਵੇਲੇ 5.2 ਬਿਲੀਅਨ ਡਾਲਰ ਪਰ ਈਅਰ ਆ। ਇਹ ਪਰ ਈਅਰ ਪੇਮੈਂਟ ਆ। ਸਭ ਤੋਂ ਵੱਡਾ ਖਰਚਾ ਹੈਲਥ ਕੇਅਰ ਦਾ। ਸੂਬੇ ਦਾ ਬਜਟ ਦਾ 41% ਆਫ ਦਾ ਅਮਾਊਂਟ ਉਹ ਹੈਲਥ ਕੇਅਰ ਵਾਲੇ ਪਾਸੇ ਨੂੰ ਜਾਂਦਾ। ਪਰ ਹੈਲਥ ਕੇਅਰ ਬਾਰੇ ਅਸੀਂ ਗੱਲਾਂ ਫਿਰ ਵੀ ਇਹ ਸੁਣਦੇ ਹਾਂ ਵੀ ਦੇਖੋ ਜੀ ਪੈਸੇ ਦੀ ਘਾਟ ਆ, ਰੀਸੋਰਸਿਸ ਦੀ ਘਾਟ ਆ। ਪਰ ਹੁਣ ਇੱਕ ਕਾਊਂਟਰ ਆਰਗੂਮੈਂਟ ਇਹ ਬੜੇ ਸਮੇਂ ਤੋਂ ਚੱਲਦਾ ਵੀ ਪ੍ਰੋਬਲਮ ਪੈਸਿਆਂ ਦੀ ਜਾਂ ਰੀਸੋਰਸਿਸ ਦੀ ਨਹੀਂ ਹੈ, ਪ੍ਰੋਬਲਮ ਹੈਗੀ ਮੈਨੇਜਮੈਂਟ ਦੀ। ਜੇ 41% ਹਿੱਸਾ ਆਲਰੇਡੀ ਤੁਹਾਡੇ ਬਜਟ ਦਾ ਹੈਲਥ ਕੇਅਰ 'ਚ ਜਾ ਰਿਹਾ ਅਤੇ ਉਹਦੇ 'ਚ ਫਿਰ ਵੀ ਇੰਨੀਆਂ ਸਮੱਸਿਆਵਾਂ ਨੇ ਤਾਂ ਮਤਲਬ ਉਸ ਸਿਸਟਮ ਦੇ ਵਿੱਚ ਓਵਰਹੌਲ ਦੀ ਜ਼ਰੂਰਤ ਹੈ। ਸੂਬੇ ਦੀ ਇਕੋਨਮੀ ਪ੍ਰਾਈਵੇਟ ਐਸਟੀਮੇਟਸ ਮੁਤਾਬਕ 1.4 ਤੋਂ 1.8% ਦੀ ਦਰ 'ਤੇ ਸਾਲਾਨਾ ਵੱਧ ਰਹੀ ਹੈ, ਪਰ ਹੈਲਥ ਕੇਅਰ ਦੀ ਸਪੈਂਡਿੰਗ ਦੇ ਵਿੱਚ 8% ਪਰ ਈਅਰ ਦਾ ਵਾਧਾ ਹੋ ਰਿਹਾ। ਸੋ ਇਹ ਸਸਟੇਨੇਬਲ ਨਹੀਂ ਆ। ਬ੍ਰੈਂਡਾ ਬੇਲੀ ਕਹਿੰਦੇ ਵੀ ਇਹਨੂੰ ਅਸੀਂ ਕਿਵੇਂ ਸੈੱਟ ਕਰੀਏ, ਉਹਦੇ ਬਾਰੇ ਸਾਨੂੰ ਕੁਝ ਨਾ ਕੁਝ ਕਰਨਾ ਪੈਣਾ, ਵੇਖਣਾ ਪੈਣਾ। ਅਤੇ ਹੈਲਥ ਕੇਅਰ ਦੇ ਸੰਦਰਭ 'ਚ ਤੁਹਾਨੂੰ ਪਤਾ ਕਿ ਐਫੀਸ਼ੀਐਂਸੀਜ਼ ਲਾਗੂ ਕਰਨ ਲਈ ਇੱਕ ਰਿਵਿਊ ਕੀਤਾ ਗਿਆ ਸੀ 6 ਮਹੀਨੇ ਲਾ ਕੇ ਹੈਲਥ ਅਥੋਰਿਟੀਜ਼ ਦਾ। ਉਹ 6 ਮਹੀਨੇ ਦੇ ਰਿਵਿਊ ਦੇ ਵਿੱਚੋਂ ਪੈਸੇ ਕਿੰਨੇ ਬਚੇ? $60 ਮਿਲੀਅਨ ਦੀਆਂ ਸੇਵਿੰਗਸ ਲੱਭੀਆਂ ਗਈਆਂ ਸੀ। $60 ਮਿਲੀਅਨ ਉਹ ਚਲੋ ਕੋਈ ਛੋਟਾ ਅਮਾਊਂਟ ਨਹੀਂ ਆ, ਪਰ BC ਦਾ ਹੈਲਥ ਕੇਅਰ ਸਿਸਟਮ $60 ਮਿਲੀਅਨ ਇਹਦੀ ਲਾਗਤ ਹੈ 13 ਘੰਟੇ ਦੀ। ਸੋ ਜੇ 6 ਮਹੀਨੇ ਦਾ ਰਿਵਿਊ ਉਹਦੇ ਵਿੱਚੋਂ ਇੰਨੇ ਪੈਸੇ ਬਚੇ ਜਿੰਨੇ ਕਿ BC ਦੇ ਹੈਲਥ ਕੇਅਰ ਸਿਸਟਮ ਦੇ ਵਿੱਚ 13 ਘੰਟੇ ਦੇ ਵਿੱਚ ਖਰਚ ਹੋ ਜਾਂਦੇ ਆ। ਸੋ ਐਫੀਸ਼ੀਐਂਸੀ ਲੱਭਣ ਵਾਲੀ ਜਿਹੜੀ ਕਵਾਇਦ ਆ ਉਹ ਸਰਕਾਰ ਆਪਣੇ ਵੱਲੋਂ ਕਰਦੇ ਰਹੀ ਆ, ਪਰ ਉਹ ਵੀ ਕੋਈ ਬਹੁਤੀ ਫਰੂਟਫੁੱਲ ਅਜੇ ਤੱਕ ਸਿੱਧ ਹੋਈ ਨਹੀਂ। 17 ਫਰਵਰੀ ਨੂੰ ਪ੍ਰਜੈਂਟ ਹੋਣ ਵਾਲਾ ਬਜਟ ਕਿਹੋ ਜਿਹਾ ਬਜਟ ਹੋਏਗਾ? ਬ੍ਰੈਂਡਾ ਬੇਲੀ ਕਹਿ ਰਹੇ ਨੇ ਕਿ ਔਖੇ ਫੈਸਲੇ ਇਹਦੇ ਵਿੱਚ ਲੈਣੇ ਪੈਣਗੇ। ਸੋ ਕੀ ਸਰਵਿਸਿਜ਼ ਦੀਆਂ ਕਟੌਤੀਆਂ ਹੋਣਗੀਆਂ ਜਾਂ ਕੀ ਔਖੇ ਫੈਸਲਿਆਂ ਦਾ ਮਤਲਬ ਹੈ ਕਿ ਟੈਕਸ ਵਧਾਉਣਾ ਪਏਗਾ? ਦੈਟ ਰਿਮੇਨਸ ਟੂ ਬੀ ਸੀਨ। ਪਿਛਲੇ ਸ਼ੁੱਕਰਵਾਰ ਕੈਲਗਰੀ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੀ ਮੀਟਿੰਗ ਵੀ ਸੀਗੀ ਜਿਹਦੇ ਵਿੱਚ ਡੈਲੀਗੇਟਸ ਪਹੁੰਚੇ ਸੀ ਪੂਰੇ ਮੁਲਕ ਤੋਂ। ਅਤੇ ਪੀਅਰ ਪੋਲੀਐਫ ਦਾ ਲੀਡਰਸ਼ਿਪ ਰਿਵਿਊ ਸੀ। ਇਹਦੇ ਉੱਪਰ ਵੀ ਬੜੀਆਂ ਇਸ ਕਰਕੇ ਨਜ਼ਰਾਂ ਸਨ ਕਿ ਪੀਅਰ ਪੋਲੀਐਫ ਨੂੰ ਲੀਡਰਸ਼ਿਪ ਰਿਵਿਊ ਦੇ ਵਿੱਚ ਕਿੰਨੇ ਕੁ ਡੈਲੀਗੇਟਸ ਸਮਰਥਨ ਦਿੰਦੇ ਨੇ। ਇਸ ਤੋਂ ਪਹਿਲਾਂ ਕੰਜ਼ਰਵੇਟਿਵ ਪਾਰਟੀ 'ਚ ਜੇ ਲੀਡਰਸ਼ਿਪ ਦਾ ਕੋਈ ਰਿਵਿਊ ਹੋਇਆ ਸੀ ਉਹ 2005 'ਚ ਹੋਇਆ ਸੀ, ਸਟੀਵਨ ਹਾਰਪਰ ਦਾ ਰਿਵਿਊ। ਜਿਹੜੀ ਪਾਰਟੀ ਦੀ ਆਪਣੀ ਪੋਲਿਸੀ ਆ, ਜਿਹੜੀ ਉਹਨਾਂ ਦੀ ਕੋਨਸਟੀਟਿਊਸ਼ਨ ਆ, ਉਹ ਇਹ ਕਹਿੰਦੀ ਆ ਕਿ ਇਲੈਕਸ਼ਨ ਤੋਂ ਬਾਅਦ ਜੇ ਇਲੈਕਸ਼ਨ ਹਾਰ ਜਾਂਦੇ ਹੋ ਤਾਂ ਜਿਹੜਾ ਲੀਡਰ ਆ ਉਹਦਾ ਰਿਵਿਊ ਹੋਏਗਾ। 2005 ਤੋਂ ਲੈ ਕੇ ਹੁਣ ਤੱਕ ਹੁੰਦਾ ਕੀ ਰਿਹਾ ਕਿ ਜਦੋਂ ਜਦੋਂ ਕੰਜ਼ਰਵੇਟਿਵ ਪਾਰਟੀ ਇਲੈਕਸ਼ਨ ਹਾਰੀ, ਥੋੜ੍ਹੀ ਦੇਰ ਬਾਅਦ ਪਾਰਟੀ ਦੇ ਜਿਹੜੇ ਲੀਡਰ ਸੀ ਉਹ ਆਪਣੀ ਪੋਜੀਸ਼ਨ ਤੋਂ ਲਾਂਭੇ ਹੋ ਗਏ। ਜਦੋਂ 2015 ਦੇ ਵਿੱਚ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਬਣੇ, ਸਟੀਵਨ ਹਾਰਪਰ ਉਦੋਂ ਓਪੋਜੀਸ਼ਨ ਦੇ ਲੀਡਰ ਸੀ, ਇਨਕੰਬੈਂਟ ਸੀ ਐਕਚੁਲੀ, ਉਹਨਾਂ ਨੂੰ ਹਰਾਇਆ ਸੀ। ਪਰ ਸਟੀਵਨ ਹਾਰਪਰ ਇਲੈਕਸ਼ਨ ਹਾਰਨ ਤੋਂ ਥੋੜ੍ਹੀ ਦੇਰ ਬਾਅਦ ਉਹ ਅਸਤੀਫਾ ਦੇ ਕੇ ਲਾਂਭੇ ਹੋ ਗਏ ਸੀ ਆਪਣੀ ਪੋਜੀਸ਼ਨ ਤੋਂ। ਉਹ ਤੋਂ ਮਗਰੋਂ ਜਦੋਂ ਇਲੈਕਸ਼ਨ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਭਾਵੇਂ ਉਹ ਐਂਡਰਿਊ ਸ਼ੀਅਰ ਹੋਣ ਜਾਂ ਫਿਰ ਉਹਨਾਂ ਤੋਂ ਬਾਅਦ ਐਰਿਨ ਓਟੂਲ ਹੋਣ, ਇਲੈਕਸ਼ਨ ਰਿਜ਼ਲਟਸ ਆਉਣ ਤੋਂ ਬਾਅਦ ਉਹਨਾਂ ਨੇ ਆਪਣਾ ਜਿਹੜਾ ਅਹੁਦਾ ਸੀ ਪਾਰਟੀ ਲੀਡਰ ਦਾ ਉਹ ਤਿਆਗ ਦਿੱਤਾ ਸੀ। ਸੋ ਲੀਡਰਸ਼ਿਪ ਰਿਵਿਊ ਦੀ ਨੌਬਤ ਹੀ ਨਹੀਂ ਸੀ ਆਈ, ਬਾਵਜੂਦ ਕਿ ਇਸ ਦੇ ਕਿ ਕੰਜ਼ਰਵੇਟਿਵ ਪਾਰਟੀ ਇਲੈਕਸ਼ਨ 'ਚ ਹਾਰਦੀ ਰਹੀ ਸੀ। ਹੁਣ ਜਦੋਂ ਪਿਛਲੇ ਸਾਲ ਹੋਈਆਂ ਚੋਣਾਂ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਹਾਰਦੀ ਆ, ਅਤੇ ਜੇ ਤਾਂ ਪੀਆ ਪੋਲੀਐਫ ਆਪੇ ਲੀਡਰਸ਼ਿਪ ਛੱਡ ਦਿੰਦੇ ਫਿਰ ਤਾਂ ਲੀਡਰਸ਼ਿਪ ਰਿਵਿਊ ਦੀ ਆਫਕੋਰਸ ਲੋੜ ਹੀ ਨਹੀਂ ਸੀ ਪੈਣੀ, ਫਿਰ ਤਾਂ ਲੀਡਰਸ਼ਿਪ ਕਨਵੈਨਸ਼ਨ ਹੋਣੀ ਸੀ, ਨਵਾਂ ਲੀਡਰ ਚੁਣਨਾ ਪੈਣਾ ਸੀ। ਪਰ ਕਿਉਂਕਿ ਪੋਲੀਐਫ ਆਪਣੇ ਉਸ ਅਹੁਦੇ ਦੇ ਉੱਪਰ ਬਣੇ ਰਹੇ, ਇਸ ਕਰਕੇ ਲੀਡਰਸ਼ਿਪ ਰਿਵਿਊ ਟ੍ਰਿਗਰ ਹੋਇਆ। 87.4% 87.4% ਸਮਰਥਨ ਦੇ ਨਾਲ ਪੀਅਰ ਪੋਲੀਐਵ ਹੁਣ ਪਾਰਟੀ ਦੇ ਲੀਡਰ ਬਣੇ ਰਹਿਣਗੇ। ਇਸ ਤੋਂ ਪਹਿਲਾਂ ਜਦੋਂ ਸਟੀਵਨ ਹਾਰਪਰ ਦਾ ਰਿਵਿਊ, ਜਿਵੇਂ ਮੈਂ ਗੱਲ ਕਰਕੇ ਹਟਿਆ ਕਿ ਲੀਡਰਸ਼ਿਪ ਰਿਵਿਊ ਇਸ ਤੋਂ ਪਹਿਲਾਂ ਕੰਜ਼ਰਵੇਟਿਵਸ ਦੇ ਵਿੱਚ ਬਿਕੋਜ਼ ਆਫ ਐਨ ਇਲੈਕਸ਼ਨ ਲੌਸ 2005 'ਚ ਹੀ ਹੋਇਆ ਸੀ। 2005 ਵਾਲੇ ਰਿਵਿਊ 'ਚ ਸਟੀਵਨ ਹਾਰਪਰ ਨੂੰ ਵੀ 85% ਡੈਲੀਗੇਟਸ ਨੇ ਸਮਰਥਨ ਦਿੱਤਾ ਸੀ ਅਤੇ ਉਸ ਤੋਂ ਬਾਅਦ ਅਗਲੇ ਫੈਡਰਲ ਇਲੈਕਸ਼ਨ ਦੇ ਵਿੱਚ ਵਿਦਇਨ 1 ਈਅਰ ਸਟੀਵਨ ਹਾਰਪਰ ਜਿੱਤ ਗਏ ਸੀ। ਫਿਰ 10 ਸਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਰਹੇ ਸੀ, ਆਲਮੋਸਟ 10 ਈਅਰਸ। ਸੋ ਪੀਅਰ ਪੋਲੀਐਵ ਨੂੰ ਡੈਲੀਗੇਟਸ ਨਾਲ ਜਿਹੜਾ ਸਮਰਥਨ ਦਿੱਤਾ ਉਹ ਉਸ ਸਮਰਥਨ ਨਾਲੋਂ ਵੀ ਜ਼ਿਆਦਾ ਹੈ ਜਿਹੜਾ 2005 ਦੇ ਵਿੱਚ ਸਟੀਵਨ ਹਾਰਪਰ ਨੂੰ ਮਿਲਿਆ ਸੀ। ਸੋ ਇਹਨੂੰ ਇਸ ਐਂਗਲ ਤੋਂ ਵੀ ਦੇਖਿਆ ਜਾ ਰਿਹਾ। 87.4% ਸਮਰਥਨ ਦਾ ਮਤਲਬ ਇਹ ਹੈ ਕਿ ਪੋਲੀਐਵ ਦੀ ਲੀਡਰਸ਼ਿਪ ਦੇ ਉੱਪਰ ਕੋਈ ਖਤਰੇ ਦੀ ਤਲਵਾਰ ਹੁਣ ਹਾਲ ਦੀ ਘੜੀ ਨਹੀਂ ਲਟਕ ਰਹੀ। ਉਹਨਾਂ ਨੇ ਜਿਹੜਾ ਆਪਣਾ ਸੁਨੇਹਾ ਉਹੀ ਅਫੋਰਡੇਬਿਲਿਟੀ ਦਾ ਡੋਮੈਸਟਿਕ ਪੋਲੀਟਿਕਸ ਦੇ ਉੱਪਰ ਕੇਂਦਰਿਤ ਰੱਖਿਆ। ਟਰੰਪ ਬਾਰੇ ਜਾਂ ਟਰੰਪ ਦੇ ਉੱਪਰ ਕੋਈ ਟਿੱਪਣੀ ਜਾਂ ਟਰੰਪ ਉੱਪਰ ਕੋਈ ਹਮਲਾ ਇਸ ਸਪੀਚ ਦੇ ਵਿੱਚ ਨਹੀਂ ਕੀਤਾ। 50 ਮਿੰਟ ਦੀ ਸਪੀਚ ਸੀ ਉਹ। ਅਤੇ ਉਸ ਤੋਂ ਬਾਅਦ ਹੁਣ ਦੇਖਣ ਵਾਲੀ ਗੱਲ ਇਹ ਆ ਕਿ ਪਾਰਟੀ ਦੇ ਵਿੱਚ ਜਿਹੜੀ ਇੱਕ ਯੂਨਿਟੀ ਆ ਉਹਦਾ ਮੈਸੇਜ ਜ਼ਰੂਰ ਇਸ ਲੀਡਰਸ਼ਿਪ ਰਿਵਿਊ ਦੇ ਵਿੱਚੋਂ ਸਾਹਮਣੇ ਆਇਆ। ਪਰ ਜਿਹੜੀ ਪਹਿਲਾਂ ਘੁਸਰ ਮੁਸਰੇ ਚੱਲਦੀ ਸੀ ਕਿ ਕੁਝ ਇਸ ਤਰ੍ਹਾਂ ਦੇ ਵੀ ਕੰਜ਼ਰਵੇਟਿਵ MP ਹੋਣਗੇ ਜਿਹੜੇ ਵੇਖਣਗੇ ਕਿ ਜੇ ਪੀਅਰ ਪੋਲੀਐਵ ਹੀ ਲੀਡਰ ਰਹਿਣਗੇ ਤਾਂ ਸ਼ਾਇਦ ਉਹ ਆਪਣੀਆਂ ਕੁਝ ਵੱਖਰੀਆਂ ਆਪਸ਼ਨਸ ਵੇਖਣੀਆਂ ਸ਼ੁਰੂ ਕਰ ਦੇਣ। ਪਰ ਕੀ ਅਜਿਹਾ ਹੋਏਗਾ, ਦੈਟ ਐਕਚੁਅਲੀ ਰਿਮੇਨਸ ਟੂ ਬੀ ਸੀਨ, ਕਿਉਂਕਿ ਕਾਫੀ ਚੀਜ਼ਾਂ ਇਹਦੇ ਵਿੱਚ ਸਪੈਕੂਲੇਟਿਵ ਨੇ। ਜਿਸ ਤਰ੍ਹਾਂ ਦਾ ਫਤਵਾ ਪੀਅਰ ਪੋਲੀਐਵ ਦੇ ਹੱਕ ਦੇ ਵਿੱਚ ਦਿੱਤਾ ਗਿਆ, ਇਹ ਆਪਣੇ ਆਪ ਦੇ ਵਿੱਚ ਕਾਫੀ ਪੋਲੀਐਵ ਵਾਸਤੇ ਅਤੇ ਬਹੁਤ ਸਾਰੇ ਜਿਹੜੇ ਕੰਜ਼ਰਵੇਟਿਵ ਓਬਜ਼ਰਵਰਸ ਨੇ, ਕੰਜ਼ਰਵੇਟਿਵ ਸਮਰਥਕ ਨੇ, ਉਹਨਾਂ ਵਾਸਤੇ ਇੱਕ ਇਹ ਚੰਗੀ ਖਬਰ ਹੈ, ਇੱਕ ਚੰਗਾ ਸੰਕੇਤ ਆ। ਬਾਕੀ ਸਾਨੂੰ ਇਹ ਪਤਾ ਕਿ ਇਸ ਵੇਲੇ ਫੈਡਰਲ ਸਰਕਾਰ ਦੇ ਕੋਲ 2 ਸੀਟਾਂ ਘਟਦੀਆਂ ਨੇ ਮੈਜੋਰਿਟੀ ਤੋਂ, ਅਤੇ ਜਿਹੜੀ 1 ਸੀਟ ਹੁਣ ਖਾਲੀ ਹੋਈ ਆ ਕਿਉਂਕਿ ਕ੍ਰਿਸਟੀਆ ਫਰੀਲੈਂਡ ਨੇ ਆਪਣੀ ਜਿਹੜੀ ਸੀਟ ਤਿਆਗ ਦਿੱਤੀ ਆ। ਉਹਨਾਂ ਨੇ ਯੂਕਰੇਨ ਦੇ ਵਿੱਚ ਵਲਾਦੀਮਿਰ ਜ਼ੇਲੈਂਸਕੀ ਦੇ ਇਕਨੋਮਿਕ ਐਡਵਾਈਜ਼ਰ ਵਜੋਂ ਜਿਹੜੀ ਅਪੁਆਇੰਟਮੈਂਟ ਸੀ ਉਹ ਸਵੀਕਾਰ ਕਰ ਲਈ ਆ। ਬਾਏ ਇਲੈਕਸ਼ਨ ਦੀ ਤਿਆਰੀ ਇਹ ਟੋਰੋਂਟੋ ਦੀ ਜਿਹੜੀ ਸੀਟ ਹੈਗੀ ਆ ਉੱਥੇ ਹੁਣ ਹੁੰਦੀ ਸ਼ੁਰੂ ਹੋ ਰਹੀ ਆ। ਹਾਲਾਂਕਿ ਬਾਏ ਇਲੈਕਸ਼ਨ ਦੀ ਤਾਰੀਖ ਨਹੀਂ ਐਲਾਨੀ ਗਈ, 6 ਮਹੀਨਿਆਂ ਦੇ ਅੰਦਰ ਅੰਦਰ ਬਾਏ ਇਲੈਕਸ਼ਨ ਕਰਾਉਣਾ ਉੱਥੇ ਲਾਜ਼ਮੀ ਹੋਏਗਾ। ਪਰ ਲਿਬਰਲ ਪਾਰਟੀ ਵੱਲੋਂ ਟੋਰੋਂਟੋ ਤੋਂ ਫੈਮਿਲੀ ਡਾਕਟਰ ਨੇ ਡੈਨੀਅਲ ਮਾਰਟਿਨ, ਉਹਨਾਂ ਨੂੰ ਇਸ ਸੀਟ ਤੋਂ ਜਿਹੜੀ ਕਿ ਯੂਨੀਵਰਸਿਟੀ ਰੋਜ਼ਡੇਲ ਦੀ ਸੀਟ ਆ ਡਾਊਨਟਾਊਨ ਟੋਰੋਂਟੋ 'ਚ, ਉੱਥੋਂ ਆਪਣਾ ਕੈਂਡੀਡੇਟ ਨਾਮਜ਼ਦ ਕਰ ਦਿੱਤਾ ਗਿਆ ਹੈ। ਸੋ ਇਹ ਹੁਣ ਦੇਖਣਾ ਹੋਏਗਾ ਜਿਹੜੀ ਬਾਕੀ ਦੀਆਂ ਪਾਰਟੀਆਂ ਨੇ ਉਹ ਆਪੋ ਆਪਣੇ ਕੈਂਡੀਡੇਟਸ ਕਦੋਂ ਕਿਹੜੇ ਕਿਹੜੇ ਐਲਾਨ ਕਰਦੇ ਨੇ। ਪਰ ਜਿਹੜੀ ਇਹ ਯੂਨੀਵਰਸਿਟੀ ਰੋਜ਼ਡੇਲ ਵਾਲੀ ਸੀਟ ਹੈਗੀ ਆ ਇਹ ਲਿਬਰਲਸ ਦੀ ਸੇਫ ਸੀਟ ਮੰਨੀ ਜਾਂਦੀ ਆ। ਇਹ ਜਿਹੜੀ ਚੋਣ ਹੈਗੀ ਆ 6 ਮਹੀਨਿਆਂ ਦੇ ਅੰਦਰ ਅੰਦਰ ਅਨਾਊਂਸ ਕਰਨੀ ਆ। 2 ਮਾਰਚ 2026 ਤੋਂ ਬਾਅਦ ਕਿਸੇ ਵੀ ਸਮੇਂ ਟੈਕਨੀਕਲੀ ਇਹ ਇਲੈਕਸ਼ਨ ਹੋ ਸਕਦਾ ਹੈ। ਇਹ ਜਿਹੜੇ ਡਾਕਟਰ ਜਿਨ੍ਹਾਂ ਨੂੰ ਕਿ ਡਾਕਟਰ ਡੈਨੀਅਲ ਮਾਰਟਿਨ ਜਿਨ੍ਹਾਂ ਨੂੰ ਨੋਮੀਨੇਟ ਕੀਤਾ ਲਿਬਰਲ ਪਾਰਟੀ ਨੇ, ਉਹਨਾਂ ਨੂੰ ਉਹ 2014 ਦੇ ਵਿੱਚ ਉਦੋਂ ਬੜੇ ਚਰਚਾ 'ਚ ਰਹੇ ਸੀ ਜਦੋਂ ਉਹਨਾਂ ਨੇ US ਸੈਨੇਟ ਦੇ ਮੂਹਰੇ, US ਦੀ ਸੈਨੇਟ ਕਮੇਟੀ ਮੂਹਰੇ ਕੈਨੇਡਾ ਦੇ ਹੈਲਥ ਕੇਅਰ ਸਿਸਟਮ ਦਾ ਜਿਹੜਾ ਪੱਖ ਸੀ ਬੜੀ ਨਿਡਰਤਾ ਦੇ ਨਾਲ ਰੱਖਿਆ ਸੀ। ਸੋ ਇਹ ਇਸ ਕਰਕੇ ਉਦੋਂ ਬੜੀ ਪ੍ਰੋਮੀਨੈਂਸ ਦੇ ਵਿੱਚ ਆਏ ਸੀ। ਸੋ ਆਉਂਦੇ ਦਿਨਾਂ ਦੇ ਵਿੱਚ ਇਸ ਸੀਟ 'ਤੇ ਬਾਏ ਇਲੈਕਸ਼ਨ ਦਾ ਐਲਾਨ ਪ੍ਰਧਾਨ ਮੰਤਰੀ ਕਰ ਸਕਦੇ ਨੇ। 2 ਮਾਰਚ ਤੋਂ ਬਾਅਦ ਚੋਣਾਂ ਕਦੇ ਵੀ ਕੀਤੀਆਂ ਜਾ ਸਕਦੀਆਂ ਨੇ, ਪਰ 6 ਮਹੀਨੇ ਦੀ ਕੈਂਪੇਨ ਵੀ ਉੱਥੇ ਐਲਾਨੀ ਜਾ ਸਕਦੀ। ਵੈਸੇ ਲੱਗਦਾ ਨਹੀਂ ਕਿ ਮਾਰ ਕਾਰਨੀ 6 ਮਹੀਨੇ ਦੀ ਕੈਂਪੇਨ ਐਲਾਨਣਗੇ, ਬਟ ਰੈਸਟ ਬਾਕੀ ਵੇਖਦੇ ਹਾਂ। ਅੱਛਾ, ਇੱਕ ਜਿਹੜੀ ਤੁਸੀਂ ਖਬਰਾਂ ਦੇ ਵਿੱਚ ਵੀ ਗੱਲ ਸੁਣ ਕੇ ਹਟੇ ਹੋ, ਜਸਪ੍ਰੀਤ ਸਿੱਧੂ ਜੀ ਜਿਹੜਾ ਜ਼ਿਕਰ ਕਰ ਰਹੇ ਸੀ ਕਿ ਜਿਹੜੀ ਉਹ GST ਦੀ ਰਿਬੇਟ ਮਾਰ ਕਾਰਨੀ ਨੇ ਪਿਛਲੇ ਦਿਨੀ ਐਲਾਨੀ ਆ, ਜਿਹਨੂੰ ਕਿ ਇੱਕ ਤਰ੍ਹਾਂ ਦੀ ਗਰੋਸਰੀ ਰਿਬੇਟ ਕਿਹਾ ਜਾ ਰਿਹਾ, ਜਿਹਦੇ ਤਹਿਤ ਇਸ ਸਾਲ ਫੋਰ 1 ਟਾਈਮ ਓਨਲੀ GST ਦੇ ਵਿੱਚ 50% ਦਾ ਵਾਧਾ ਕੀਤਾ ਜਾਣਾ ਅਤੇ ਅਗਲੇ ਸਾਲ ਬੇਸ ਅਮਾਊਂਟ ਤੋਂ 25-25% ਦਾ ਵਾਧਾ ਹੋਏਗਾ ਓਵਰ ਦਾ ਨੈਕਸਟ 4 ਈਅਰਸ। ਸੋ ਇਹ ਜਿਹੜੇ ਇਹ ਜਿਹੜਾ ਪੂਰਾ ਖਰਚੇ ਦੀ ਪੰਡ ਆ ਇਹ ਕਾਫੀ ਭਾਰੀ ਸਿੱਧ ਹੋਣ ਵਾਲੀ ਆ। ਤੁਸੀਂ ਖਬਰਾਂ ਦੇ ਵਿੱਚ ਜਿਵੇਂ ਹੁਣੇ ਸੁਣ ਕੇ ਹੀ ਹਟੇ ਹੋ, $12 billion ਤੋਂ ਵੀ ਵੱਧ ਇਹਦੇ ਉੱਪਰ ਖਰਚਾ ਆਉਣਾ, ਜਿਹੜੀ PBO ਦੀ ਰਿਪੋਰਟ ਆ ਉਹ ਇਹ ਗੱਲ ਕਹਿੰਦੀ ਆ। ਅਤੇ ਇਹ ਨਾ ਭੁੱਲਿਆ ਜਾਵੇ, ਅਸੀਂ ਹੁਣੇ ਸੂਬਾਈ ਡੈਫੀਸਿਟ ਦੀ ਗੱਲ ਕਰਦੇ ਸੀ ਖਬਰਾਂ ਤੋਂ ਪਹਿਲਾਂ, ਜਿਹੜਾ ਸਾਡਾ ਕੈਨੇਡਾ ਦਾ ਵੀ ਫੈਡਰਲ ਗਵਰਨਮੈਂਟ ਦਾ ਵੀ ਡੈਫੀਸਿਟ ਆ, ਜਿਹੜਾ ਵਿੱਤੀ ਵਰ੍ਹਾ ਇਹ ਕਰੰਟ ਚੱਲਦਾ ਪਿਆ, ਨਵੰਬਰ 'ਚ ਬਜਟ ਆਇਆ ਸੀ ਅਜੇ, ਇਸ ਸਾਲ ਦਾ ਡੈਫੀਸਿਟ $78.3 billion ਆ ਐਜ਼ ਇਟ ਇਜ਼। ਅਗਲੇ ਸਾਲ ਦੇ ਡੈਫੀਸਿਟ ਦੀ ਪ੍ਰੋਜੈਕਸ਼ਨ ਆ $65.4 billion। ਅਤੇ ਜਿਹੜੀ ਇਹ GST ਰਿਬੇਟ ਦਿੱਤੀ ਜਾ ਰਹੀ ਆ ਇਹਦੇ ਕਰਕੇ PBO ਦੀ ਰਿਪੋਰਟ ਦੇ ਮੁਤਾਬਕ ਇਹ ਆ ਵੀ ਅਗਲੇ ਸਾਲ ਦੇ ਅੰਦਰ ਅੰਦਰ ਹੀ ਤਕਰੀਬਨ $3.1 billion ਐਡ ਹੋ ਜਾਣਾ ਡੈਫੀਸਿਟ ਦੇ ਵਿੱਚ। ਸੋ 3.1 billion ਇਸ ਸਾਲ ਅਤੇ ਜਿਹੜੀਆਂ ਐਨੂਅਲ ਇਨਕਰੀਜ਼ ਨੇ ਉਹ 1.7 ਤੋਂ ਲੈ ਕੇ $1.9 billion ਦੇ ਵਿੱਚ ਹੋਣਗੀਆਂ ਅਤੇ ਜਿਹੜਾ ਟੋਟਲ ਇਹਦਾ ਜਿਹੜਾ ਅਮਾਊਂਟ ਬਣਦਾ $12.4 billion ਓਵਰ 5 years। ਆਲਰੇਡੀ ਸਾਡਾ ਕੋਈ ਬਜਟ ਸਰਪਲਸ ਵਾਲਾ ਨਹੀਂ ਹੈ, ਨਾ ਸੂਬਾਈ ਪੱਧਰ 'ਤੇ ਨਾ ਫੈਡਰਲ ਪੱਧਰ 'ਤੇ, ਪਰ ਜਿਹੜਾ ਇੱਕ ਪਾਪੂਲਿਸਟ ਪ੍ਰੋਮਿਸ ਕੀਤਾ ਗਿਆ ਕਿਉਂਕਿ ਅਫੋਰਡੇਬਿਲਿਟੀ 'ਤੇ ਕਾਰਨੀ ਨੂੰ ਘੇਰਿਆ ਬਹੁਤ ਬੁਰੀ ਤਰ੍ਹਾਂ ਜਾ ਰਿਹਾ ਸੀ ਕੰਜ਼ਰਵੇਟਿਵ ਵੱਲੋਂ, ਪੀਅਰ ਪੋਲੀਅਵ ਵੱਲੋਂ, ਜਦੋਂ ਅਫੋਰਡੇਬਿਲਿਟੀ ਦੇ ਲਿਹਾਜ਼ ਤੋਂ ਸਪੈਸ਼ਲੀ ਗਰੋਸਰੀ ਪ੍ਰਾਈਸਿਸ ਨੂੰ ਆਧਾਰ ਬਣਾ ਕੇ ਜਦੋਂ ਨਿਸ਼ਾਨਾ ਸਾਧਿਆ ਜਾਂਦਾ ਸੀ ਤਾਂ ਉਹਦਾ ਕੋਈ ਜਵਾਬ ਨਹੀਂ ਸੀ ਸਰਕਾਰ ਕੋਲ ਸਪੈਸੀਫਿਕ। ਉਹਦੇ ਕਰਕੇ ਆਹ GST ਦੀ ਰਿਬੇਟ ਐਲਾਨ ਦਿੱਤੀ ਆ। 12 million ਕੈਨੇਡੀਅਨਸ ਨੇ ਅਜਿਹੇ ਜਿਨ੍ਹਾਂ ਨੂੰ ਇਸ GST ਰਿਬੇਟ ਦਾ ਜਾਂ ਇਸ ਵਧੇ ਹੋਏ ਕ੍ਰੈਡਿਟ ਦਾ ਬੈਨੀਫਿਟ ਹੋਣਾ, ਰਿਬੇਟ ਨਹੀਂ ਉਹਨੂੰ ਕਹਿਣਾ ਚਾਹੀਦਾ ਕਿਉਂਕਿ GST ਕ੍ਰੈਡਿਟ ਦੇ ਵਿੱਚ ਫੈਡਰਲ ਸਰਕਾਰ ਵਾਧਾ ਕਰ ਰਹੀ ਆ, ਪਰ ਉਹਨੇ ਆਪਣੇ ਅਗਲੇ ਸਾਲ ਦੇ ਜਿਹੜਾ 1 April ਤੋਂ ਵਿੱਤੀ ਵਰ੍ਹਾ ਸ਼ੁਰੂ ਹੋਣਾ, ਕਿਉਂਕਿ ਇਹ ਪੇਮੈਂਟ ਮਿਡਲ ਆਫ ਦ ਈਅਰ 'ਚ ਆਉਣੀ ਆ, ਉਹਦੇ ਵਿੱਚ $3.1 billion ਹੋਰ ਐਡ ਕਰ ਦੇਣਾ। $65.4 billion ਬਜਟ ਡੈਫੀਸਿਟ ਆਲਰੇਡੀ ਸੀਗਾ, ਉਹਦੇ 3.1 ਜੋੜ ਲਓ, $68.5 billion ਦਾ ਡੈਫੀਸਿਟ ਹੋ ਜਾਣਾ ਇਸ ਅਮਾਊਂਟ ਕਰਕੇ, ਅਤੇ 5 ਸਾਲਾਂ 'ਚ $12.1 billion ਇਹਦੇ ਕਰਕੇ ਐਕਸਟਰਾ ਜਿਹੜਾ ਸਰਕਾਰ ਦਾ ਖਰਚਾ ਆਏਗਾ। ਸਿਆਸਤ ਬਹੁਤ ਕੁਝ ਕਰਾਉਂਦੀ ਹੈ ਜੀ।